ਵਾਹਿਗੁਰੂ ਜੀ। ਸ੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਬਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨ ਪਰ ਧਾਰ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਨਾਸਣ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਨਾਸਣ ਸੋਏ।
ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਸਾਰਸਵਤੀ ਸਰਤਾ ਵਹੋ, ਵਾਕ ਤਰੰਗ ਵਿਚਾਰ, ਚਾਰ ਸੁਮਮ ਮਾਨਸ ਵਿਖੈ ਜਾਨੂ ਸਾਰ ਅਸਾਰ, ਸਾਰਸਵਤੀ ਸਰਤਾ ਵਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਰਹਿਮਤਾਂ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸਭਾਏ ਮਾਣ ਹੋ ਰਹੀ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਤੋਂ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਆਏ ਹੋਏ ਕੀਰਤਨੀ ਜਥੇ ਪਾਸੋਂ ਗੁਰੂ ਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ, ਉਹ ਕਥਾ ਦਾ ਟਾਈਮ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਨਾਲ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਪਿਛਲੇ ਦੀਵਾਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖਾਂ ਪਾਸੋਂ ਆਪ ਜੀ ਖੋਜ ਭਰਪੂਰ ਗੁਰੂ ਕੀ ਬਾਣੀ ਦੀ ਕਥਾ ਵਿਚਾਰ, ਗੁਰ ਇਤਿਹਾਸ ਦੀ ਕਥਾ ਵਿਚਾਰ ਬੜੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਰਹੇ ਹੋ। ਸੋ ਕੱਲ੍ਹ ਮਹਾਂਪੁਰਖਾਂ ਨੇ ਇੱਥੇ ਕਥਾ ਦੀ ਸਮਾਪਤੀ ਕੀਤੀ ਸੀ, ਜੋ ਬਾਬਾ ਬੁੱਢਾ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੂੰ ਪਰਖਣ ਦਾ ਪ੍ਰਸੰਗ ਸੁਣਾਇਆ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਮੁੱਢ ਕਿਵੇਂ ਬੱਝਿਆ ਅਤੇ ਭਾਈ ਰਾਮ ਕੌਰ ਜੀ ਬ੍ਰਹਮ ਗਿਆਨੀਆਂ ਨੇ ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਸੰਗਤਾਂ ਨੂੰ ਸੁਣਾਈ, ਉਸ ਕਥਾ ਵਿਚਾਰ ਨੂੰ ਕਿਵੇਂ ਲਿਖਿਆ ਗਿਆ, ਸਤਿਗੁਰਾਂ ਦਾ ਇਤਿਹਾਸ ਕਿਵੇਂ ਲਿਖਿਆ ਗਿਆ ਔਰ ਕਿਵੇਂ ਕਿਵੇਂ ਉਹ ਇਤਿਹਾਸ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਉਸ ਇਤਿਹਾਸ ਨੂੰ ਛੰਦਾਬੰਦੀ ਦੇ ਵਿੱਚ ਲਿਖ ਕਰਕੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਨਾਮ ਦਿੱਤਾ। ਇਹ ਕਥਾ ਵਿਚਾਰ ਬੜੇ ਪ੍ਰੇਮ ਭਾਵ ਦੇ ਨਾਲ ਆਪ ਜੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਰਹੇ ਸੀ। ਅੱਜ ਕਥਾ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਇਹਦਾ ਨਾਮ ਸੂਰਜ ਗ੍ਰੰਥ ਰੱਖਿਆ ਗਿਆ ਅਤੇ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਸੂਰਜ ਦੇ ਨਾਲ ਰਿਲੇਟਡ ਜਿਵੇਂ ਰਾਸ਼ੀਆਂ ਹੁੰਦੀਆਂ ਨੇ, ਜਿਵੇਂ ਅੰਸੂ ਹੁੰਦੇ ਨੇ, ਕਿਰਨਾਂ ਹੁੰਦੀਆਂ ਨੇ, ਇਵੇਂ ਹੀ ਜਿਵੇਂ 12 ਰਾਸ਼ੀਆਂ 6 ਰੁੱਤਾਂ ਹੋਇਆ ਕਰਦੀਆਂ ਨੇ, ਉਸੇ ਤਰੀਕੇ ਦੇ ਨਾਲ ਇਹ ਸਾਰੇ ਗ੍ਰੰਥ ਦਾ ਮੁੱਢ ਬੰਨੇ। ਅੱਜ ਤੀਸਰੀ ਜਿਹੜੀ ਰਾਸ਼ੀ ਹੈ ਉਹ ਚੱਲ ਰਹੀ ਹੈ, ਸਾਲ ਦੇ 12 ਮਹੀਨੇ ਨੇ ਅਤੇ 12 ਮਹੀਨਿਆਂ ਵਿੱਚ ਕਹਿੰਦੇ ਨੇ ਸੂਰਜ ਪੂਰਾ ਚੱਕਰ ਲਾਉਂਦਾ ਹੈ ਅਤੇ ਇੱਕ ਮਹੀਨੇ ਦੀ ਇੱਕ ਰਾਸ ਹੋਇਆ ਕਰਦੀ। ਅਤੇ ਕਵੀ ਜੀ ਨੇ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ 12 ਰਾਸਾਂ ਬਣਾਈਆਂ, ਉਹਨਾਂ 12 ਰਾਸਾਂ ਦੇ ਵਿੱਚੋਂ ਅੱਜ ਤੀਸਰੀ ਰਾਸ ਜਿਹੜੀ ਹੈ ਉਹ ਪ੍ਰਾਰੰਭ ਹੋ ਰਹੀ ਹੈ। ਅਤੇ 12 ਰਾਸਾਂ ਦੇ ਵਿੱਚ ਇਸੇ ਤਰੀਕੇ ਨਾਲ 6 ਰੁੱਤਾਂ ਅਤੇ 6 ਰੁੱਤਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਲਿਖੀ ਗਈ। ਅਤੇ ਇਸ ਗ੍ਰੰਥ ਦੇ ਜਿੰਨੇ ਅਧਿਆਏ ਨੇ ਉਹਨਾਂ ਨੂੰ ਨਾਮ ਦਿੱਤਾ ਗਿਆ ਅੰਸੂ। ਅੰਸੂ ਦਾ ਅਰਥ ਹੁੰਦਾ ਹੈ ਕਿਰਨ, ਜਿਵੇਂ ਸੂਰਜ ਦੀਆਂ ਕਿਰਨਾਂ ਸੰਸਾਰ 'ਤੇ ਆ ਕੇ ਪੈਂਦੀਆਂ ਨੇ ਅਤੇ ਚਾਨਣ ਕਰਦੀਆਂ ਨੇ, ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦਾ ਇੱਕ ਇੱਕ ਅਧਿਆਏ, ਇੱਕ ਇੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਸਾਖੀ ਜਦੋਂ ਗੁਰੂ ਕੀਆਂ ਸੰਗਤਾਂ ਸਰਵਣ ਕਰਦੀਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ ਗਿਆਨ ਦਾ ਚਾਨਣ ਹੁੰਦਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਬੜੇ ਵਿਉਂਤਬੰਦੀ ਤਰੀਕੇ ਦੇ ਨਾਲ ਬਣਾ ਕਰਕੇ ਸੰਗਤਾਂ ਦੇ ਸਾਹਮਣੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਰੱਖੇ ਹੈ। ਸੋ ਅੱਜ ਤੀਸਰੀ ਰਾਸ ਦੀ ਕਥਾ ਵਿਚਾਰ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ ਅਤੇ ਕਵੀ ਜੀ ਜਦੋਂ ਕੋਈ ਰੁੱਤ ਅੱਗੇ ਵਰਣਨ ਕਰਦੇ ਨੇ, ਰੁੱਤ ਵਿੱਚ ਕਥਾ ਲਿਖਦੇ ਨੇ ਜਾਂ ਕਿਸੇ ਰਾਸ਼ੀ ਵਿੱਚ ਕਥਾ ਲਿਖਦੇ ਨੇ, ਜਿਵੇਂ ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਨੁਸਾਰ ਉਹ ਰੁੱਤਾਂ ਚੱਲਦੀਆਂ ਨੇ, ਰਾਸ਼ੀਆਂ ਚੱਲਦੀਆਂ ਨੇ, ਅਤੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਫਿਰ ਸਤਿਗੁਰਾਂ ਦਾ ਮੰਗਲ ਕਰਦੇ ਨੇ, ਕਿਉਂਕਿ ਕਵੀਆਂ ਦੀ ਮਰਿਆਦਾ ਹੋਇਆ ਕਰਦੀ ਹੈ ਜਦੋਂ ਕਿਸੇ ਗ੍ਰੰਥ ਨੂੰ ਅੱਗੇ ਤੋਰਨ, ਜਦੋਂ ਕਿਸੇ ਲੜੀ ਨੂੰ ਅੱਗੇ ਤੋਰਨ ਤਾਂ ਉਦੋਂ ਪਹਿਲਾਂ ਮੰਗਲ ਕੀਤਾ ਜਾਂਦਾ ਹੈ। ਇਹ ਕਵੀਆਂ ਦੀ ਮਰਿਆਦਾ ਹੈ, ਆਪਣੇ ਇਸ਼ਟ ਦੇ ਕੋਲੋਂ ਜਾਚਨਾ ਕੀਤੀ ਜਾਂਦੀ ਹੈ। ਕਵੀ ਭਾਈ ਸੰਤੋਖ ਸਿੰਘ ਜੀ ਦਸਾਂ ਗੁਰੂਆਂ ਦਾ ਮੰਗਲ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਨੇ ਅਤੇ ਮੰਗਲ ਕਰਕੇ ਅੱਗੇ ਜਿਹੜੀ ਕਥਾ ਹੈ ਉਹਨੂੰ ਤੋਰਦੇ ਨੇ। ਸਵਾਓ ਪ੍ਰੇਮ ਪਿਆਰ ਦੇ ਨਾਲ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਸਾਂ ਗੁਰੂਆਂ ਦੇ ਮੰਗਲਾਂ ਦੀ ਕਥਾ ਵਿਚਾਰ, ਉਹਨਾਂ ਤੋਂ ਉਪਰੰਤ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਵਿਚਾਰ ਹੈ, ਉਹਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਸਰਬੱਤ ਸੰਗਤਾਂ ਆਪਣੀ ਔਰ ਦਾਸਾਂ ਦੀ ਹਾਜ਼ਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਵਾਈਏ ਅਤੇ ਪਿਆਰ ਨਾਲ ਜਪੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਦੋਹਰਾ ਸਾਰਸਵਤੀ ਸਰਤਾਵਹੋ।
ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੰਗਲ ਕਰਦਿਆਂ ਹੋਇਆਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਪਹਿਲਾਂ ਮੰਗਲ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈ ਸਰੂਪ ਪਰਮਾਤਮਾ ਓਅੰਕਾਰ ਸਾਰੀ ਪ੍ਰਕਿਰਤੀ ਦਾ ਪ੍ਰਕਾਸ਼ਕ ਸਤ ਜੋ ਸੱਚਾ ਗੁਰਚੇਤਨ ਸਰੂਪ ਪ੍ਰਸਾਦ ਆਨੰਦ ਨੂੰ ਦੇਣ ਵਾਲਾ ਹੈ। ਇੱਕ ਓਅੰਕਾਰ ਦੀ ਪ੍ਰਾਪਤੀ ਕਦੋਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਕਿਰਪਾ ਹੋ ਜਾਏ ਉਸ ਵੇਲੇ ਜਗਿਆਸੂ ਦਾ ਮਨ ਇੱਕ ਓਅੰਕਾਰ ਦੇ ਨਾਲ ਜੁੜ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਮੰਗਲ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ, ਜੋ 523 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਮੰਗਲ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੋਂ ਉਪਰੰਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮੰਗਲ ਕੀਤਾ ਹੈ ਸ੍ਰੀ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਸਮ ਮਹਾਰਾਜ ਜੀ ਦੀ ਬਾਣੀ ਵਿੱਚ। ਸ੍ਰੀ ਸ਼੍ਰੋਮਣੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਕੀ ਫਤਿਹ, ਉਸ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ। ਜਿਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਸਾਜਿਆ ਅਤੇ ਫਤਿਹ ਦਾ ਨਾਰਾ ਦਿੱਤਾ ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਬਚਨ ਕੀਤਾ, ਵਾਹਿਗੁਰੂ ਜੀ ਕਾ ਖਾਲਸਾ, ਆ ਖਾਲਸਾ ਪੰਥ ਵਾਹਿਗੁਰੂ ਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਹੈ। ਅਤੇ ਜਦੋਂ ਖਾਲਸਾ ਪੰਥ ਜੰਗ ਜਿੱਤ ਕੇ ਆਏਗਾ ਅਤੇ ਫਤਿਹ ਵੀ ਉਸ ਵੇਲੇ ਫਿਰ ਵਾਹਿਗੁਰੂ ਦੀ ਹੋਏਗੀ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਲੈ ਕਰਕੇ ਹੀ ਵਾਪਸ ਆਏਗਾ, ਵਾਹਿਗੁਰੂ ਦੀ ਝੋਲੀ ਵਿੱਚ ਹੀ ਪਾਏਗਾ। ਗੁਰੂ ਦਾ ਖਾਲਸਾ ਪਰਮਾਤਮਾ ਦੀ ਫਤਿਹ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਹ ਮੰਗਲ ਵਰਤਿਆ। ਕਵੀ ਭਾਈ ਸੰਤੋਖ ਸਿੰਘ ਜੀ ਦੋਵੇਂ ਹੀ ਮੰਗਲ ਕਰ ਰਹੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਗੇ ਕਵੀਆਂ ਦੀ ਮਰਿਆਦਾ ਅਨੁਸਾਰ ਮੰਗਲ ਕਰਦੇ ਨੇ, ਸਾਰ ਸੁਤੀ ਸਰਤਾ ਬਹੋ ਬਾਗ ਤਰੰਗ ਵਿਚਾਰ। ਇਹ ਸਰਸਤੀ ਜੀ ਦੀ ਜਿਹੜੀ ਵਡਿਆਈ ਹੈ ਇਹ ਕਵੀ ਜਨ ਕਰਿਆ ਕਰਦੇ ਨੇ, ਗਿਆਨੀ ਜਨ ਵਿਦਵਾਨ ਜਨ ਟਕਸਾਲਾਂ ਵਿੱਚ ਪੜ੍ਹਾਉਂਦਿਆਂ ਹੋਇਆਂ ਸੰਪਰਦਾਵਾਂ ਵਿੱਚ ਪੜ੍ਹਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਇਹ ਸਮਝਾਇਆ ਕਰਦੇ, ਜਿਹੜਾ ਗੁਰੂ ਦਾ ਖਾਲਸਾ ਹੈ, ਜਿਹੜਾ ਸਤਿਗੁਰਾਂ ਦਾ ਸਿੱਖ ਹੈ, ਉਹ ਕਿਸੇ ਸਰਸਤੀ ਦੇਵੀ ਦਾ ਪੁਜਾਰੀ ਨਹੀਂ, ਉਹ ਕਿਸੇ ਰਾਮ ਰਹੀਮ ਦਾ ਪੁਜਾਰੀ ਨਹੀਂ, ਉਹ ਦੇਵੀ ਦੇਵਤੇ ਦਾ ਪੁਜਾਰੀ ਨਹੀਂ। ਗੁਰੂ ਦੇ ਸਿੱਖ ਦਾ ਨਾਤਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਅਕਾਲ ਦਾ ਪੁਜਾਰੀ ਹੈ। ਕਵੀ ਦੀ ਮਰਿਆਦਾ ਹੈ ਸਰਸਤੀ ਦੀ ਪੂਜਾ ਕਰਨੀ, ਸਰਸਤੀ ਨੂੰ ਯਾਦ ਕਰਨਾ, ਅਤੇ ਸਿੱਖ ਵਾਸਤੇ ਸਰਸਤੀ ਕੌਣ ਹੈ? ਗੁਰੂ ਕੀ ਬਾਣੀ। ਗੁਰੂ ਕੀ ਬਾਣੀ ਦਾ ਧਿਆਨ ਧਰਨਾ, ਗੁਰੂ ਕੀ ਬਾਣੀ ਦੇ ਕੋਲੋਂ ਹੀ ਸਾਰੇ ਪਦਾਰਥ ਮੰਗਣੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਨਮਸਕਾਰ ਕਰਨੀ, ਇਹ ਸਿੱਖ ਵਾਸਤੇ ਸਭ ਤੋਂ ਵੱਡਾ ਵਿਸ਼ਾ ਹੈ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਕਵੀ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ, ਹੇ ਗੁਰੂ ਕੀ ਬਾਣੀ, ਨਦੀ ਦਾ ਪ੍ਰਵਾਹ ਰੂਪ ਹੋ ਕਰਕੇ ਮੇਰੇ ਹਿਰਦੇ ਵਿੱਚ ਚਲਣਾ ਕਰੋ, ਜਿਹਦੇ ਵਿੱਚ ਸੋਹਣੇ ਵਿਚਾਰਾਂ ਦੀਆਂ ਤਰੰਗਾਂ ਲਹਿਰਾਂ ਉੱਠ ਪੈਣ।
ਚਾਰ ਸੁਮਮ ਮਨ ਸਾਂਭੇ ਜਾਣੋ ਸਾਰੇ ਆਸਾਰ।
ਹੇ ਗੁਰੂ ਕੀ ਬਾਣੀ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਮੇਰੇ ਅੰਦਰ ਇਹੋ ਜਿਹਾ ਗਿਆਨ ਪ੍ਰਗਟ ਕਰ ਦਿਓ, ਐਸੇ ਵਿਚਾਰ ਪ੍ਰਗਟ ਕਰ ਦਿਓ ਵੀ ਮੈਂ ਸਾਰ ਅਤੇ ਅਸਾਰ ਨੂੰ ਜਾਣ ਸਕਾਂ, ਸੱਚ ਅਤੇ ਝੂਠ ਦੀ ਪਛਾਣ ਕਰ ਸਕਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕ ਕੀ ਨੇ, ਸਤਿਗੁਰਾਂ ਦੀ ਵਡਿਆਈ ਕੀ ਹੈ, ਅਤੇ ਸਤਿਗੁਰਾਂ ਦੀ ਜਿਹੜੀ ਉੱਜਲ ਵਡਿਆਈ ਹੈ ਉਹਨੂੰ ਦੁਨੀਆਂ ਦੇ ਸਾਹਮਣੇ ਮੈਂ ਪ੍ਰਗਟ ਕਰ ਸਕਾਂ, ਇਹ ਕਿਰਪਾ ਕਰਕੇ ਮੈਨੂੰ ਗਿਆਨ ਦੀ ਬਖਸ਼ਿਸ਼ ਕਰ ਦੇਣਾ ਕਰੋ।
ਸਵਈਆ ਕਰਤਾ ਜਗ ਕੇ ਰਸੁਰਾਸੁਰ ਕੋ ਜਿਸ ਦਿਓ ਸੁਚਰਾ ਚੁਰ ਕੋ ਭਰਤਾ।
ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦੇ ਨੇ। ਕਹਿ ਲੱਗੇ, ਕਰਤਾ ਜਗ ਕੇਰ ਸਰਾਸਰ ਕੋ, ਜੋ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਕਰਨਹਾਰ ਹੈ, ਰਚਨਹਾਰ ਹੈ। ਸੁਰਾਂ ਦੇਵਤਿਆਂ ਨੂੰ ਅਤੇ ਅਸੁਰ ਦੈਂਤਾਂ ਨੂੰ ਜਿਹੜਾ ਬਣਾਉਣ ਵਾਲਾ ਹੈ, ਅਤੇ ਸਾਰੇ ਚਰਾਚਰ ਕੋ ਭਰਤਾ, ਦਿਨ ਅਤੇ ਰਾਤ ਨੂੰ ਜਿਹੜਾ ਬਣਾਉਣ ਵਾਲਾ ਅਤੇ ਚਲਾਉਣ ਵਾਲਾ ਹੈ, ਜਿਹੜੇ ਚੱਲਣ ਵਾਲੇ ਲੋਕ ਨੇ ਔਰ ਜਿਹੜੇ ਜੜ ਨੇ, ਚੇਤਨ ਅਤੇ ਜੜ ਸਾਰਿਆਂ ਨੂੰ ਭਰਨ ਵਾਲਾ ਹੈ, ਸਾਰਿਆਂ ਦੀ ਜਿਹੜਾ ਪਾਲਣਾ ਕਰਨ ਵਾਲਾ ਹੈ।
ਭਰਤਾ ਸਭ ਕੁਰਮ ਪਰਮੇਸ਼ਵਰ ਪੂਰਨ ਦਾਸ ਬਣੇ ਨਿਤ ਆਚਰਤ।
ਅਤੇ ਜਿਹੜਾ ਅਕਾਲ ਪੁਰਖ ਪਰਮਾਤਮਾ ਭਰਤਾ ਸਭ ਕੋ ਪਰਮੇਸ਼ਵਰ ਪੂਰਨ, ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਭਰਤਾ ਬਣੇ ਪਤੀ ਹੈ, ਸਾਰਿਆਂ ਦਾ ਮਾਲਕ ਹੈ। ਸਾਰਿਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਬਿਨੈ ਨਿਤ ਦਾਸਾਂ ਦੀ ਬੇਨਤੀਆਂ ਦੇ ਵਿੱਚ ਨਿਤ ਹੀ ਰਹਿੰਦਾ। ਜਿਹੜਾ ਪਰਮਾਤਮਾ ਸਾਰੇ ਸੰਸਾਰ ਦਾ ਮਾਲਕ ਹੈ ਨਾ, ਜੜ ਜੰਗਮ ਜਿਹਦੇ ਮਾਲਕ ਦੇ ਹੁਕਮ ਦੇ ਵਿੱਚ ਚੱਲਦੇ ਨੇ, ਦੇਵੀ ਦੇਵਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ, ਪਰ ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਸੇਵਕ ਜਦੋਂ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਹੈ ਨਾ, ਉਦੋਂ ਉਹ ਅਕਾਲ ਪੁਰਖ ਪਰਮਾਤਮਾ ਸੇਵਕ ਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ। ਉਦੋਂ ਉਹ ਮਾਲਕ ਸੇਵਕ ਨੂੰ ਕਹਿੰਦਾ ਹੈ ਵੀ ਇਹ ਜਿਹੜਾ ਤੇਰਾ ਕਾਰਜ ਹੈ ਮੈਨੂੰ ਦੱਸ, ਮੈਂ ਕਰਾਂ। ਕਿਉਂਕਿ ਗੁਰੂ ਕੀ ਬਾਣੀ ਕਹਿੰਦੀ ਹੈ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਅਕਾਲ ਪੁਰਖ ਜੀ, ਸਾਰਾ ਸੰਸਾਰ ਤੁਹਾਡੇ ਵਸ ਵਿੱਚ ਹੀ ਹੈ, ਪਰ ਮਾਲਕ ਜੀ ਤੁਸੀਂ ਭਗਤਾਂ ਦੇ ਵਸ ਵਿੱਚ ਹੋ। ਜਦੋਂ ਭਗਤ ਜਨ ਤੇਰੇ ਅੱਗੇ ਹੱਥ ਜੋੜ ਕਰਕੇ ਬੇਨਤੀ ਕਰਦੇ ਨੇ, ਮਾਲਕ ਜੀ ਇੱਥੇ ਆ ਕੇ ਖੜ੍ਹ ਜਾਓ, ਅਤੇ ਫਿਰ ਪਰਮਾਤਮਾ ਕਹਿੰਦਾ ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੂਟੇ ਮੋਹੇ। ਏਕ ਸਮੇਂ ਮੋਹ ਕੋ ਗਹਿ ਬੰਧ ਹੈ, ਤੋ ਮੋਹ ਪੈ ਫੁੰਨ ਜਵਾਬ ਨਾ ਹੋਏ। ਪਰਮਾਤਮਾ ਦੇ ਪਿਆਰੇ ਪਰਮਾਤਮਾ ਨੂੰ ਵੀ ਬੰਨ ਸਕਦੇ ਨੇ, ਕਿਉਂਕਿ ਦਾਵਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਮੰਗਲ ਕਰਦਿਆਂ ਹੋਇਆਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਹੜਾ ਪਰਮਾਤਮਾ ਸਾਰੇ ਸੰਸਾਰ ਦਾ ਰਚਨਹਾਰ ਹੈ, ਕਰਨਹਾਰ ਹੈ, ਸਾਰਿਆਂ ਦੀ ਸਾਰ ਸੰਭਾਲ ਕਰਨ ਵਾਲਾ ਹੈ, ਉਹ ਪਰਮਾਤਮਾ ਦੇ ਪਿਆਰਿਆਂ ਦੀ ਦਾਸਾਂ ਦੀਆਂ ਬੇਨਤੀਆਂ ਦੇ ਅੱਗੇ ਖੜ੍ਹਾ ਹੋ ਜਾਂਦਾ ਹੈ।
ਚਰਤਾ ਜਿਸਕੇ ਨਾ ਲਖੇ ਪਰ ਹੈ ਮੁਨਸ਼ੇਸ਼ ਗਿਰਾ ਕਹਿਆ ਸ਼ਰਤ।
ਜਿਸ ਅਕਾਲ ਪੁਰਖ ਪਰਮਾਤਮਾ ਦੇ ਚਰਿੱਤਰਾਂ ਨੂੰ ਜਾਣਿਆ ਨਹੀਂ ਜਾ ਸਕਦਾ, ਕੌਤਕਾਂ ਨੂੰ ਜਾਣਿਆ ਨਹੀਂ ਜਾ ਸਕਦਾ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸ਼ੀਸ਼ ਨਾਗ ਮੁਨੀ ਜਨ ਇਸ ਤਰੀਕੇ ਨਾਲ, ਸਰਸਤੀ ਦੇਵੀ, ਦੇਵੀ ਦੇਵਤੇ ਸਾਰੇ ਇਸ ਤਰੀਕੇ ਨਾਲ ਨਾਸ ਤੋਂ ਰਹਿਤ ਬਿਆਨ ਕਰਦੇ ਹਨ।
ਸ਼ਰਤਾ ਮਤ ਕੋ ਲਖ ਚਾਤੁਰਤਾ ਤਜ ਆਤੁਰਤਾ ਗਹਿ ਸੰਕਰਤਾ।
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਇਹ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਬਿਆਨ ਕਰਨ ਲੱਗਿਆਂ ਆਪਣੀ ਮਨ ਦੀ ਚੰਚਲਤਾ ਨੂੰ ਤਿਆਗ ਦੇ, ਆਪਣੀ ਮਨ ਦੀ ਚਤਰਾਈ ਨੂੰ ਤਿਆਗ ਦੇ। ਤੇਰੇ ਮਨ ਦੇ ਵਿੱਚ ਕਿਤੇ ਨਾ ਇਹ ਹੋਵੇ ਵੀ ਮੈਂ ਸਟੇਜ ਦੇ ਉੱਪਰ ਬੈਠ ਕੇ ਬਿਆਨ ਕਰਨ ਲੱਗਿਆ ਅਤੇ ਮੈਂ ਪਰਮਾਤਮਾ ਨੂੰ ਪੂਰਾ ਬਿਆਨ ਕਰ ਲਵਾਂਗਾ, ਜਾਂ ਮੈਂ ਗ੍ਰੰਥ ਲਿਖਣ ਲੱਗਿਆ ਹੈ, ਮੈਂ ਪਰਮਾਤਮਾ ਦੀ ਸਮੁੱਚੀ ਵਡਿਆਈ ਨੂੰ ਲਿਖ ਦਿਆਂਗਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਨਹੀਂ, ਆਪਣੇ ਮਨ ਦੀ ਚਤਰਾਈ ਨੂੰ ਤਿਆਗ ਕੇ, ਆਪਣੀ ਵਿਦਵਤਾ ਦੀ ਚਤਰਾਈ ਨੂੰ ਤਿਆਗ ਕੇ ਉਸ ਪਰਮਾਤਮਾ ਦੇ ਚਰਨਾਂ 'ਤੇ ਨਮਸਕਾਰਾਂ ਕਰਨਾ ਕਰ। ਭੈ ਦੇ ਵਿੱਚ ਆਣ ਕਰਕੇ, ਅਦਬ ਦੇ ਵਿੱਚ ਆਣ ਕਰਕੇ, ਸਤਿਕਾਰ ਵਿੱਚ ਆਣ ਕੇ, ਨਿਮਰਤਾ ਦੇ ਵਿੱਚ ਆਣ ਕਰਕੇ ਪਰਮਾਤਮਾ ਦੇ ਅੱਗੇ ਨਮਸਕਾਰ ਹੀ ਕਰਨਾ ਕਰ।
ਕਬਿਤ ਮਿਟ ਕੈ ਬਿਕਾਰਨ ਅਤੇ ਸ਼ਰਨ ਭਰੀ ਜਨਿਤ, ਨਾਮ ਕੇ ਉਚਾਰਨ ਅਤੇ ਮੋਹ ਜਾਦ ਘਟ ਕੈ।
ਹੁਣ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦੇ ਨੇ, ਕਹਿੰਦੇ ਗੁਰਸਿੱਖਾ, ਜੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੂੰ ਯਾਦ ਕਰੇ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੇ, ਤੈਨੂੰ ਪ੍ਰਾਪਤੀ ਕੀ ਹੋਏਗੀ? ਕੀ ਪ੍ਰਾਪਤੀ ਹੋਏਗੀ? ਮਿਟ ਕੇ ਬਕਾਰਨ ਅਤੇ ਸ਼ਰਨ ਪ੍ਰੀਜੈ ਨਿਤ। ਵਿਸ਼ੇ ਬਕਾਰਾਂ ਦੀ ਮੈਲ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪੈਣਾ ਕਰ। ਅਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪੈ ਗਿਓ, ਤੇਰੇ ਵਿਸ਼ੇ ਵਿਕਾਰਾਂ ਦੀ ਮੈਲ ਆਪਣੇ ਆਪ ਹੀ ਕੱਟੀ ਜਾਏਗੀ, ਆਪਣੇ ਆਪ ਹੀ ਦੂਰ ਹੁੰਦੀ ਜਾਏਗੀ। ਨਾਮ ਕੇ ਉਚਾਰਨ ਅਤੇ ਮੋਹ ਘੱਟ ਜਾਤ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਉਚਾਰਨ ਕਰਨ 'ਤੇ ਮੋਹ ਜਿਹੜਾ ਉਹ ਘੱਟ ਜਾਵੇਗਾ।
ਘੱਟ ਕੇ ਮਝਾਰ ਧਿਆਨ ਭਾਰਤ ਤੇ ਪਾਰ ਹੋਵੇ, ਮਨ ਟਿਕ ਜਾਏ ਵਿਖਿਆਨ ਤੇ ਉਲਟਾ ਲਕੈ।
ਕਹਿ ਲੱਗੇ ਇਸ ਤਰੀਕੇ ਨਾਲ ਘੱਟ ਕੇ ਮਝਾਰ ਧਿਆਨ ਧਾਰਨ ਤੇ, ਜੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੇ ਤੇ ਪਾਰ ਹੋਏ ਮਨ ਟਿਕ ਜਾਏ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ, ਮਨ ਟਿਕ ਜਾਏਗਾ ਤੇ ਵਿਸ਼ਿਆਂ ਤੇ ਉਲਟ ਕੇ, ਜਿਹੜਾ ਮਨ ਅੱਗੇ ਵਿਸ਼ੇ ਵਿਕਾਰਾਂ ਵਿੱਚ ਲੱਗਾ ਹੋਣ ਕਰਕੇ ਟਿਕਦਾ ਨਹੀਂ। ਸਾਡਾ ਆਮ ਹੀ ਇਹ ਮਨ ਦੇ ਵਿੱਚ ਖਿਆਲ ਰਹਿੰਦਾ ਹੈ, ਆਮ ਹੀ ਸਾਡੇ ਮਨ ਦੀ ਇਹ ਸ਼ਿਕਾਇਤ ਰਹਿੰਦੀ ਹੈ ਵੀ ਜਦੋਂ ਬਾਣੀ ਦਾ ਪਾਠ ਕਰਨ ਲੱਗਦੇ ਹਾਂ ਮਨ ਨਹੀਂ ਟਿਕਦਾ, ਜਦੋਂ ਗੁਰਦੁਆਰੇ ਬੈਠਦੇ ਹਾਂ ਗੁਰੂ ਕੀ ਬਾਣੀ ਸਰਵਣ ਕਰਦੇ ਹਾਂ ਮਨ ਟਿਕਦਾ ਨਹੀਂ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਾਰਨ ਕਰਦੇ ਹੈ ਉਦੋਂ ਮਨ ਹੋਰ ਦੇ ਹੋਰ ਖਿਆਲਾਂ ਦੇ ਵਿੱਚ ਉਲਝ ਜਾਂਦਾ ਹੈ। ਬਾਣੀ ਪੜ੍ਹਨ ਲੱਗਿਆਂ, ਸਿਮਰਨ ਕਰਨ ਲੱਗਿਆਂ, ਜਿਹੜੇ ਜਿਹੜੇ ਖਿਆਲ ਕਦੇ ਮਨ ਦੇ ਵਿੱਚ ਆਏ ਵੀ ਨਹੀਂ ਹੁੰਦੇ, ਪਤਾ ਨਹੀਂ ਕਿੰਨੇ ਸਾਲ ਬਤੀਤ ਗਏ ਹੋ ਗਏ ਹੁੰਦੇ ਨੇ, ਉਹਨਾਂ ਕੰਮਾਂ ਕੀਤਿਆਂ ਨੂੰ ਜਾਂ ਗੱਲਾਂ ਸੋਚੀਆਂ ਨੂੰ ਉਹ ਵਿਚਾਰ ਆ ਕੇ ਦਿਲ ਦੇ ਵਿੱਚ ਚੱਲਣ ਲੱਗ ਪੈਂਦੇ ਨੇ ਅਤੇ ਉਹ ਵਿਚਾਰ ਗੁਰੂ ਨਾਲ ਨਹੀਂ ਜੁੜਨ ਦਿੰਦੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰ, ਅਤੇ ਜਦੋਂ ਸੱਚੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੇ ਤਾਂ ਮਨ ਦੇ ਜਿਹੜੇ ਵਿਸ਼ੇ ਨੇ ਉਹ ਤੇਰੇ ਉਲਟ ਜਾਣਗੇ, ਉਹਨਾਂ ਦਾ ਦੂਜਾ ਪਾਸਾ ਹੋ ਜਾਏਗਾ ਅਤੇ ਜਿਹੜਾ ਮਨ ਟਿਕਣ ਨਹੀਂ ਨਾ ਦਿੰਦੇ ਵਿਸ਼ੇ ਵਿਕਾਰ, ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਕਿਰਪਾ ਇੱਕ ਦਿਨ ਹੋ ਜਾਏਗੀ, ਮਨ ਟਿਕ ਜਾਵੇਗਾ।
ਲਟਕੈ ਨਾ ਸਿਰ ਤਰਵਾਰ ਹੋਏ ਗਰਭ ਬੀਚ, ਪਰਿਓ ਬਸ ਸਦਾ ਬਾਹੋ ਬੰਧਨ ਬੈ ਕਟਕੈ।
ਕਵੀ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੇ ਚਰਨਾਂ ਦਾ ਧਿਆਨ ਧਾਰੇ ਅਤੇ ਜਿਹੜੀ ਸੀਸ ਦੇ ਉੱਪਰ ਰਾਤ ਦਿਨੇ ਤਲਵਾਰ ਲੜਕਦੀ ਰਹਿੰਦੀ, ਕਿਹੜੀ ਤਲਵਾਰ ਲੜਕਦੀ ਰਹਿੰਦੀ ਹੈ, ਐਸ ਜਨਮ ਦੇ ਵਿੱਚੋਂ ਜੀਵਨ ਸਮਾਪਤ ਹੋਇਆ, ਸਵਾਸ ਸਮਾਪਤ ਹੋਏ ਅਤੇ ਅਗਲੇ ਪਾਸੇ ਮਾਤਾ ਦੇ ਗਰਭ ਦੇ ਵਿੱਚ ਫਿਰ ਪੈਣਾ ਹੈ, ਪਤਾ ਨਹੀਂ ਕਿਹੜੀ ਜੂਨ ਦੇ ਵਿੱਚ ਆਉਣਾ ਪਏ, ਪਤਾ ਨਹੀਂ ਮਨੁੱਖਾ ਜਾਮਾ ਮਿਲੇ, ਪਤਾ ਨਹੀਂ ਪਸ਼ੂਆਂ ਵਾਲਾ ਜਾਮਾ ਮਿਲੇ, ਪਤਾ ਨਹੀਂ ਪੰਛੀਆਂ ਵਾਲੇ ਜਾਮੇ ਵਿੱਚ ਪੈਣਾ ਪਏ, ਪਤਾ ਨਹੀਂ ਕੀੜਾ ਪਤੰਗਾ ਬਣਨਾ ਪਵੇ, ਕੋਈ ਪਤਾ ਨਹੀਂ। ਇਹ ਰਾਤ ਦਿਨੇ ਤਲਵਾਰ ਲਟਕ ਰਹੀ ਹੈ ਵੀ ਸਵਾਸ ਮੁੱਕ ਗਏ, ਜਾਮਾ ਖਤਮ ਹੋ ਗਿਆ, ਅੱਗੇ ਪਤਾ ਨਹੀਂ ਕੀ ਮਿਲਣਾ ਹੈ। ਕਵੀ ਜੀ ਕਹਿੰਦੇ ਨੇ, ਜਿਹੜੀ ਸਿਰ 'ਤੇ ਇਹ ਤਲਵਾਰ ਲੜਕਦੀ ਹੈ ਨਾ, ਮਾਤਾ ਦੇ ਗਰਭ ਦੇ ਵਿੱਚ ਨਾ ਪੈਣਾ ਪਏ ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸਰਨ ਵਿੱਚ ਪੈ ਜਾਵੇਂ, ਪਰਿਓ ਬਾ ਸਦਾ ਬਹੁ ਬੰਧਨ ਵਿਗਟ ਕਹਿ, ਜਿਹੜਾ ਬਹੁਤ ਜ਼ਿਆਦਾ ਵੱਡੇ ਵੱਡੇ ਬੰਧਨਾਂ ਦੇ ਵਿੱਚ ਵਿਗਟ ਕੜੇ ਬੰਧਨਾਂ ਦੇ ਵਿੱਚ ਪਿਆ ਹੋਇਆ ਹੈ, ਜੰਮਣ ਮਰਨ ਦੀ ਸਿਰ 'ਤੇ ਜਿਹੜੀ ਤਲਵਾਰ ਲਟਕ ਰਹੀ ਹੈ।
ਘੱਟ ਕੈਸੇ ਐਸੇ ਗੁਰੂ ਨਾਨਕ ਜੀ, ਬੰਦ ਹੋਂ ਪਦਾਰ ਬਿੰਦ ਇੰਦਰਨ ਸਮਿਟ ਕੈ।
ਜੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਪੈ ਜਾਵੇਂ ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਜੰਮਣ ਮਰਨ ਦੇ ਬੰਧਨਾਂ ਨੂੰ ਖਤਮ ਕਰ ਸਕਦੇ ਹੈ। ਜੰਮਣ ਮਰਨ ਦੇ ਬੰਧਨ ਤੇਰੇ ਖਤਮ ਹੋ ਸਕਦੇ ਨੇ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਅਕਾਲ ਪੁਰਖ ਵਾਹਿਗੁਰੂ ਦੇ ਸਰਗਣ ਸਰੂਪ ਸੰਸਾਰ 'ਤੇ ਆਏ ਅਤੇ ਐਸੇ ਸਰਗਣ ਸਰੂਪ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਾਰ ਕੇ ਜੰਮਣ ਮਰਨ ਦੇ ਬੰਧਨਾਂ ਤੋਂ ਤੂੰ ਛੁੱਟ ਸਕਦਾ ਹੈ।
ਦੋਹਰਾ ਤੰਦ ਆਨੰਦ ਬਿਲੰਦ ਕਹਿ ਸ੍ਰੀ ਗੁਰੂ ਅੰਗਦ ਚੰਦ।
ਹੁਣ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦੇ ਹੋਏ ਕਵੀ ਜੀ ਕਹਿੰਦੇ ਨੇ, ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੰਦ ਦੇ ਜੜ ਨੇ, ਆਨੰਦ ਦੇ ਬੱਦਲ ਨੇ ਅਤੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਇਉਂ ਸ਼ਾਂਤੀ ਮਿਲਦੀ ਹੈ ਜਿਵੇਂ ਪੁੰਨਿਆਂ ਦੀ ਰਾਤ ਵਿੱਚ ਚੰਦਰਮੇ ਥੱਲੇ ਕੋਈ ਬੈਠਾ ਹੋਵੇ, ਜਿਵੇਂ ਚਾਨਣੀ ਰਾਤ ਦੇ ਵਿੱਚ ਸ਼ਾਂਤੀ ਮਿਲਦੀ ਹੈ, ਇਵੇਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੂਜੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚੋਂ ਸ਼ਾਂਤੀ ਮਿਲਦੀ ਹੈ।
ਚੰਦਨ ਸਮ ਦੁਹ ਕਾਮ ਕੋ ਬੰਦੋਂ ਵਿਘਨ ਨਿਕੰਦ।
ਐਸੇ ਬੰਧਨਾਂ ਨੂੰ ਖਤਮ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਮੈਂ ਨਮਸਕਾਰ ਕਰਦਾ ਹਾਂ, ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੁੱਖਾਂ ਰੂਪੀ ਗਰਮੀ ਨੂੰ ਕੱਟਣ ਵਾਸਤੇ ਚੰਦਨ ਦੀ ਨਿਆਈ ਠੰਡ ਦੇਣ ਵਾਲੇ ਹਨ।
ਦੋਹਰਾ ਮਾਰ ਹੰਕਾਰ ਸੋ ਦਸਤ ਨਿਤ ਤਾਹੇ ਸਹਾਇ ਕੁਮਾਰ।
ਹੁਣ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਮੰਗਲ ਕਰਦੇ ਨੇ, ਕਹਿ ਲੱਗੇ ਹੇ ਜਗਿਆਸੂ, ਮਾਰ ਹੰਕਾਰ ਜੋ ਦਸਤ ਨਿਤ, ਜਿਹੜਾ ਹੰਕਾਰ ਹੈ ਨਾ, ਹੰਕਾਰ ਰੂਪੀ ਸੱਪ ਨਿਤ ਹੀ ਡੰਗ ਮਾਰਦਾ। ਕਦੀ ਮਾਇਆ ਦਾ ਹੰਕਾਰ ਆ ਗਿਆ, ਕਦੀ ਪਰਿਵਾਰ ਦਾ ਹੰਕਾਰ ਆ ਗਿਆ, ਕਦੀ ਆਪਣੇ ਕਾਰੋਬਾਰ ਦਾ ਹੰਕਾਰ ਆ ਗਿਆ, ਕਦੀ ਆਪਣੇ ਸਰੀਰ ਦੀ ਹੰਕਤਾ ਆ ਗਈ, ਹਉਮੈ ਆ ਗਈ, ਮੇਰੇ ਵਰਗਾ ਕੋਈ ਨਹੀਂ, ਮੇਰੇ ਵਰਗਾ ਧਨ ਪਦਾਰਥ ਕਿਸੇ ਕੋਲ ਨਹੀਂ। ਚਾਰ ਚੁਫੇਰੇ ਹੰਕਾਰ ਦਾ ਜਿਹੜਾ ਸੱਪ ਹੈ ਡੰਗ ਮਾਰੀ ਤੁਰਿਆ ਜਾਂਦਾ ਹੈ, ਇਹਦੇ ਸਹਾਇਕ ਕੌਣ ਹੈ? ਕਹਿ ਲੱਗੇ ਕਾਮ ਇਹਦਾ ਸਹਾਇਕ ਸਹਾਇਕ ਹੀ ਹੈ। ਇਹਦੇ ਪੰਜ ਜਿਹੜੇ ਦੂਜੇ ਵਿਕਾਰ ਨੇ ਨਾਲ ਇਹਦੀ ਸਹਾਇਤਾ ਕਰਨ ਵਾਲੇ ਨੇ, ਅਤੇ ਜੇ ਇਹਨਾਂ ਸਾਰਿਆਂ ਨੂੰ ਤੂੰ ਮਾਰਨਾ ਚਾਹੁੰਦਾ ਹੈ, ਜੇ ਇਹਨਾਂ ਨੂੰ ਤਾਂ ਖਤਮ ਕਰਨਾ ਚਾਹੁੰਦਾ ਹੈ, ਇਸ ਹੰਕਾਰ ਰੂਪੀ ਸੱਪ ਦੀ ਜ਼ਹਿਰ ਨੂੰ ਜੇ ਤੂੰ ਮਾਰਨਾ ਚਾਹੁੰਦਾ ਹੈ।
ਮਾਰ ਚਾਹੇ ਸ੍ਰੀ ਅਮਰ ਭੱਜ ਨਿਤ ਜੇ ਬਿਨਾ ਸ਼ੁਮਾਰ,
ਅਤੇ ਜੇ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਤੂੰ ਯਾਦ ਕਰੇ ਤੇ ਤੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਸਕਦਾ, ਜੰਮਣ ਮਰਨ ਦੇ ਬੰਧਨ ਤੇਰੇ ਖਤਮ ਹੋ ਸਕਦੇ ਨੇ। ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, 84 ਕੱਟਣ ਵਾਸਤੇ ਬੌਲੀ ਸਾਹਿਬ ਬਣਾ ਦਿੱਤੀ, ਇੱਥੋਂ ਤੱਕ ਬਚਨ ਕਰ ਦਿੱਤਾ ਸਨ ਸਾਹਿਬ ਦੀ ਧਰਤੀ 'ਤੇ ਵੀ ਜੇ ਕੋਈ ਸਿੱਖ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਕੇ ਇਹ ਸਨ ਦੇ ਵਿੱਚ ਦੀ ਲੰਘ ਜਾਏਗਾ, ਉਹਦਾ ਫਿਰ ਸੰਸਾਰ 'ਤੇ ਗੇੜਾ ਨਹੀਂ ਹੋਏਗਾ, ਉਹਦੇ ਜੰਮਣ ਮਰਨ ਦੇ ਬੰਧਨ ਕੱਟੇ ਜਾਣਗੇ, ਉਹ ਸੰਸਾਰ ਦਾ ਜੰਮਣ ਮਰਨ ਉਹਦਾ ਕੱਟਿਆ ਜਾਏਗਾ, ਖਤਮ ਹੋ ਜਾਏਗਾ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ। ਸਾਧ ਸੰਗਤ ਜੀ, ਸਿੱਖ ਮਨ ਦੇ ਵਿੱਚ ਸ਼ਰਧਾ ਧਾਰਨ ਕਰਕੇ, ਸਿੱਖ ਮਨ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਅਤੇ ਮੈਂ ਕਹਿੰਦਾ ਜੇ ਸਨ ਦੇ ਵਿੱਚ ਦੀ ਲੰਘ ਜਾਏ ਤਾਂ ਸਿੱਖ ਦੇ ਹਿਰਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ, ਸ਼ਰਧਾ ਹੋਣੀ ਚਾਹੀਦੀ ਹੈ, ਉਹ ਸਿੱਖ ਦਾ ਜੰਮਣ ਮਰਨ ਜ਼ਰੂਰ ਕੱਟਿਆ ਜਾਏਗਾ ਜਿਹੜਾ ਸਨ ਦੇ ਵਿੱਚ ਦੀ ਲੰਘ ਜਾਏਗਾ। ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਅਕਾਲ ਪੁਰਖ ਵਾਹਿਗੁਰੂ ਦੇ ਸਰਗਣ ਸਰੂਪ ਨੇ। ਕਵੀ ਜੀ ਕਹਿੰਦੇ ਨੇ, ਜੇ ਤੂੰ ਵਿਸ਼ੇ ਵਿਕਾਰਾਂ ਦੀ ਮੈਲ ਨੂੰ ਦੂਰ ਕਰਨਾ ਚਾਹੁੰਦਾ ਹੈ, ਇਸ ਹੰਕਾਰ ਰੂਪੀ ਸੱਪ ਦੀ ਜ਼ਹਿਰ ਨੂੰ ਮਾਰਨਾ ਚਾਹੁੰਦਾ ਹੈ, ਤਾਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਿੱਤ ਹੀ ਯਾਦ ਕਰ, ਜਿਨ੍ਹਾਂ ਦੇ ਗੁਣਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ।
ਦੋਹਰਾ ਰਾਮਦਾਸ ਸ਼੍ਰੀ ਸਤਿਗੁਰੂ ਰੂਪ ਇੱਕ ਸ਼੍ਰੀ ਰਾਮ।
ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦੇ ਹੋਏ ਕਹਿੰਦੇ ਨੇ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਜੋ ਇੱਕ ਸ੍ਰੀ ਰਾਮ, ਸ੍ਰੀ ਰਾਮ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਇੱਥੇ ਰਾਮਚੰਦਰ ਜੀ ਦਾ ਵਾਚਕ ਨਹੀਂ, ਇੱਥੇ ਸ੍ਰੀ ਰਾਮ ਦਾ ਅਰਥ ਹੈ ਸ੍ਰੀ ਸ਼੍ਰੋਮਣੀ ਰਾਮ, ਸਾਰੇ ਥਾਵਾਂ 'ਤੇ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਰਗਣ ਸਰੂਪ ਹਨ।
ਰਾਮ ਪ੍ਰਾਤ ਹੋਏ ਰਿਪਹਤੇ ਨਮੋ ਚਰਨ ਅਬੇ ਰਾਮ,
ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੇ ਜਿਸ ਪਰਮਾਤਮਾ ਨੇ ਰਾਮਚੰਦਰ ਜੀ 'ਤੇ ਕਿਰਪਾ ਕਰਕੇ ਇਸ ਤਰੀਕੇ ਦੇ ਨਾਲ ਜਿਹੜੇ ਸੰਤਾਂ ਦੇ ਵੈਰੀ ਸਨ ਉਹਨਾਂ ਨੂੰ ਖਤਮ ਕਰਨਾ ਕੀਤਾ ਹੈ।
ਦੋਹਰਾ ਅਰਜਨ ਸਰ ਸੇਵਾਕ ਜਿਨ ਵਿਦਤ ਸੋ ਜਸ ਅਰਜਨ।
ਹੁਣ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ। ਕਹਿ ਲੱਗੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਉਹ ਅਰਜਨ ਦੇ ਤੀਰਾਂ ਵਾਂਗੂ ਅਮੋੜ ਨੇ। ਜਿਵੇਂ ਕਹਿੰਦੇ ਨੇ ਦੁਆਪਰ ਯੁੱਗ ਦੇ ਵਿੱਚ ਅਰਜਨ ਨੇ ਜਿਹੜੇ ਤੀਰ ਚਲਾਏ ਉਹ ਜਿੱਥੇ ਵੀ ਮਾਰਦਾ ਸੀ ਨਿਸ਼ਾਨਾ ਉੱਥੇ ਜਾਲ ਕਰਕੇ ਲੱਗਦਾ ਸੀ, ਅਮੋਘ ਬਾਣ ਸੀ। ਅਤੇ ਇਸ ਤਰੀਕੇ ਨਾਲ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਅਮੋਘ ਬਾਣ ਨੇ। ਜਿਹੜਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਨਿਕਲ ਗਿਆ ਉਹ ਬਿਰਥਾ ਨਹੀਂ ਜਾਏਗਾ, ਉਹ ਸਫਲ ਹੀ ਸਫਲ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਕ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਅਰਜਨ ਦੇ ਤੀਰਾਂ ਵਾਂਗੂ ਇਸ ਤਰੀਕੇ ਨਾਲ ਅਮੋਘ ਬਾਣ ਹਨ।
ਅਰਜਨ ਦਾਸਨ ਕੀ ਸੁਨਤ ਨਮੋ ਗੁਰੂ ਅਰਜਨ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਹੈ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੇਵਕਾਂ ਦੀਆਂ ਅਰਜ਼ਾਂ ਨੂੰ ਬੇਨਤੀਆਂ ਨੂੰ ਸੁਣਨ ਵਾਲੇ ਹਨ।
ਦੋਹਰਾ ਬਿੰਦ ਨੀਰ ਪਦ ਪਰਸ਼ ਕੀ ਪ੍ਰਾਪਤ ਮੁਖ ਅਰਬਿੰਦ।
ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦਿਆਂ ਹੋਇਆਂ ਕਵੀ ਜਨ ਕਵੀ ਭਾਈ ਸੰਤੋਖ ਸਿੰਘ ਜੀ ਕਿਰਪਾ ਕਰਦੇ ਨੇ, ਕਹਿ ਲੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਖ਼ਤ 'ਤੇ ਸਭਾਏ ਮਾਣ ਹੋਣ, ਕੋਈ ਸਿੱਖ ਸੇਵਕ ਜਗਿਆਸੂ ਸੋਹਣੇ ਕਟੋਰੇ ਦੇ ਵਿੱਚ ਜਲ ਲੈ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਪਖਾਰੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਧੋਵੇ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜਿਹੜੀ ਉਸ ਜਲ ਦੀ ਇੱਕ ਬੂੰਦ ਲੱਗੀ ਹੋਈ ਹੈ, ਜੇ ਕਿਸੇ ਜਗਿਆਸੂ ਨੂੰ ਉਹ ਪ੍ਰਾਪਤ ਹੋ ਜਾਏ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਲੱਗੀ ਹੋਈ ਜਲ ਦੀ ਇੱਕ ਬੂੰਦ ਜਿਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੋ ਜਾਵੇ।
ਬਿੰਦਕ ਵਿਖੇ ਨਿਹਾਲ ਕੀ ਹੈ ਸ੍ਰੀ ਗੁਰੂ ਹਰਗੋਬਿੰਦ।
ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਛੂਹੀ ਹੋਈ ਉਹ ਪਾਣੀ ਦੀ ਬੂੰਦ ਜਿਹਨੂੰ ਪ੍ਰਾਪਤ ਹੋ ਜਾਵੇ, ਬਿੰਦਕ ਵਿਖੇ ਨਿਹਾਲ ਕਰ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਉਹ ਸਿੱਖ ਨਿਹਾਲ ਹੋ ਜਾਏਗਾ, ਦੁੱਖਾਂ ਤੋਂ ਰਹਿਤ ਹੋ ਜਾਏਗਾ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਵਡਿਆਈ ਹੈ।
ਦੋਹਰਾ ਰਾਏ ਜਗਤ ਕੇ ਅਵਤਰੇ ਸੁਖ ਉਪਜੇ ਭਜਨ ਆਏ।
ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦਿਆਂ ਹੋਇਆਂ ਕਹਿੰਦੇ ਨੇ ਰਾਏ ਜਗਤ ਕੇ ਅਵਤਰੇ। ਰਾਏ ਦਾ ਅਰਥ ਹੈ ਮਾਲਕ, ਜਗਤ ਹੈ ਸੰਸਾਰ, ਸਾਰੇ ਸੰਸਾਰ ਦੇ ਮਾਲਕ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਹਨ।
ਨਾਏ ਸੀਸ ਕਰ ਬੰਦਨਾ ਜੈ ਜੈ ਸ੍ਰੀ ਹਰ ਰਾਏ।
ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਕੇ ਸੁੱਖ ਉਪਜੇ ਭਜਨ ਆਏ, ਉਹਨਾਂ ਦਾ ਨਾਮ ਜਪਣ ਕਰਕੇ ਸੁੱਖ ਪ੍ਰਾਪਤ ਹੁੰਦੇ ਨੇ। ਨਾਏ ਸੀਸ ਕਰ ਬੰਦਨਾ ਜੈ ਜੈ ਸ੍ਰੀ ਹਰ ਰਾਏ। ਹੇ ਗੁਰਸਿੱਖਾ ਸੇਵਕਾ, ਆਪਣੇ ਸੀਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਨਵਾ ਕਰਕੇ ਸ੍ਰੀ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੈ ਜੈਕਾਰ ਕਰ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਨਾ ਕਰ।
ਦੋਹਰਾ ਕ੍ਰਿਸ਼ਨ ਹਿਰਦਾ ਉਜਲ ਕਰਹਿ ਪ੍ਰਥਮ ਰੂਪ ਸ੍ਰੀ ਬਿਸ਼ਨ।
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਥਮ ਰੂਪ ਸ੍ਰੀ ਬਿਸ਼ਨ, ਇੱਥੇ ਵਿਸ਼ਨੂੰ ਜੀ ਦਾ ਵਾਚਕ ਨਹੀਂ, ਪ੍ਰਥਮ ਰੂਪ ਸ੍ਰੀ ਬਿਸ਼ਨ ਦਾ ਅਰਥ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੇ। ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕੀ ਹੈ? ਕ੍ਰਿਸ਼ਨ ਦਾ ਅਰਥ ਹੁੰਦਾ ਹੈ ਕਾਲਾ। ਜਿਹੜਾ ਕੋਈ ਜਗਿਆਸੂ ਜਿਹਦਾ ਹਿਰਦਾ ਵਿਸ਼ੇ ਵਿਕਾਰਾਂ ਕਰਕੇ ਬੜਾ ਕਾਲਾ ਹੋ ਗਿਆ ਹੈ, ਬਹੁਤ ਜ਼ਿਆਦਾ ਮੈਲਾ ਹੋ ਗਿਆ ਹੈ, ਅਤੇ ਜੇ ਕੋਈ ਜਗਿਆਸੂ ਜਨ ਕੋਈ ਪਿਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇ, ਮਹਾਰਾਜ ਜੀ ਮੇਰੇ ਵਿਸ਼ਿਆਂ ਦੀ ਮੈਲ ਦੂਰ ਕਰ ਦਿਓ, ਮਹਾਰਾਜ ਮੇਰੇ ਪਾਪਾਂ ਦੀ ਮੈਲ ਦੂਰ ਕਰ ਦਿਓ, ਮਹਾਰਾਜ ਮੇਰੇ ਦੁੱਖਾਂ ਨੂੰ ਖਤਮ ਕਰ ਦਿਓ, ਅਤੇ ਜੇ ਕੋਈ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਜੋਦਰੀਆਂ ਕਰੇ, ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਲੇ ਹਿਰਦੇ ਨੂੰ ਉੱਜਲ ਬਣਾ ਦੇਣ ਵਾਲੇ ਨੇ, ਮੈਲ ਕੱਟ ਦੇਣ ਵਾਲੇ ਨੇ, ਸੋਹਣਾ ਹਿਰਦਾ ਬਣਾ ਦੇਣ ਵਾਲੇ ਹਨ।
ਬਿਸਨ ਰਹਿਤ ਬਿਸ਼ਿਆਨ ਕੀ ਸਿਮਰ ਗੁਰੂ ਹਰਕ੍ਰਿਸ਼ਨ।
ਇਹ ਜਗਿਆਸੂਆ ਗੁਰਸਿੱਖਾ, ਜੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇ, ਵਿਸ਼ੇ ਵਿਕਾਰਾਂ ਦੀ ਸਾਰੀ ਮੈਲ ਦੂਰ ਹੋ ਜਾਵੇਗੀ।
ਦੋਹਰਾ ਤੇਗ ਬਹਾਦਰ ਸਤਿਗੁਰੂ ਦੇ ਛਤਰਨ ਉਦਵੇਗ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦਿਆਂ ਹੋਇਆਂ ਵਡਿਆਈ ਕਰਦੇ ਨੇ, ਤੇਗ ਬਹਾਦਰ ਸਤਿਗੁਰੂ ਦੇ ਛਤਰਨ ਉਦਵੇਗ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਿੰਦ ਦੀ ਚਾਦਰ, ਧਰਮ ਦੀ ਚਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਤਰੂਆਂ ਨੂੰ ਵੈਰੀਆਂ ਨੂੰ ਕਾਹਲੀ ਦੇਣ ਵਾਲੇ ਨੇ, ਧੀਰਜ ਖਤਮ ਕਰ ਦੇਣ ਵਾਲੇ ਨੇ, ਅਸਚਰਜਤਾਈ ਦੇਣ ਵਾਲੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਨ।
ਬੇਗਤਾ ਰਸ਼ਹਿ ਜਨਨ ਗਿਰਾ ਦੁਸ਼ਟੋ ਪਰ ਤੇਗ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੇਵਕਾਂ ਦੀ ਰੱਖਿਆ ਕਰਨ ਵਾਸਤੇ ਕੋਈ ਦੇਰੀ ਨਹੀਂ ਲਾਉਂਦੇ, ਬੜੇ ਕਾਹਲੀ ਦੇ ਨਾਲ ਜਿਨ੍ਹਾਂ ਦਾ ਧਰਮ ਲੁੱਟੀਦਾ ਜਾ ਰਿਹਾ ਸੀ, ਜਿਨ੍ਹਾਂ ਦਾ ਧਰਮ ਖਤਮ ਹੁੰਦਾ ਜਾ ਰਿਹਾ ਸੀ। ਕੋਈ ਧੋਤੀ ਵਾਲਾ ਨਹੀਂ ਸੀ ਦਿਸਣਾ, ਕੋਈ ਟੋਪੀ ਵਾਲਾ ਨਹੀਂ ਸੀ ਦਿਸਣਾ, ਕਿਸੇ ਦਾ ਜਨੇਊ ਨਹੀਂ ਸੀ ਰਹਿਣਾ, ਕੋਈ ਬੋਧੀ ਵਾਲਾ ਅੱਜ ਦੁਨੀਆਂ 'ਤੇ ਨਹੀਂ ਸੀ ਹੋਣਾ, ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦੀ ਨਾ ਦਿੰਦੇ। ਅਮਰਨਾਥ ਦੇ ਮੰਦਰ ਦੇ ਵਿੱਚ ਭਗਤੀ ਕੀਤੀ, ਰਾਤ ਦਿਨੇ ਬੇਨਤੀਆਂ ਜੋਦਨੀਆਂ ਕੀਤੀਆਂ, ਕੋਈ ਦੇਵੀ ਦੇਵਤਾ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਨਹੀਂ ਆਇਆ। ਇੱਕੋ ਚਿੱਠੀ ਮਿਲੀ, ਜੇ ਆਪਣੇ ਧਰਮ ਦੀ ਰੱਖਿਆ ਕਰਨੀ ਚਾਹੁੰਦੇ ਹੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚਲੇ ਜਾਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਪੰਡਿਤ ਕਿਰਪਾ ਰਾਮ ਨੇ ਕੀਤੀ ਬੇਨਤੀ, ਸੱਚੇ ਪਾਤਸ਼ਾਹ ਅੱਜ ਕੋਈ ਦੇਵੀ ਦੇਵਤਾ ਨਹੀਂ ਬੌੜ ਰਿਹਾ, ਅੱਜ ਕੋਈ ਸ਼ਿਵਜੀ ਮਹਾਰਾਜ ਨਹੀਂ ਆ ਰਹੇ, ਕੋਈ ਵਿਸ਼ਨੂੰ ਮਹਾਰਾਜ ਸਾਡੀ ਗੱਲ ਸੁਣਨ ਵਾਸਤੇ ਤਿਆਰ ਨਹੀਂ, ਕੋਈ ਬ੍ਰਹਮਾ ਅਤੇ ਸਰਸਤੀ ਸਾਡੇ ਕੋਲ ਨਹੀਂ ਪਹੁੰਚ ਰਹੇ, ਮਹਾਰਾਜ ਕਿਰਪਾ ਕਰੋ, ਕਿਉਂਕਿ ਜਾਲਮ ਰਾਜ ਦੀ ਤਲਵਾਰ ਇੰਨੀ ਤਿੱਖੀ ਹੈ, ਕੋਈ ਦੇਵੀ ਦੇਵਤਾ ਉਹਦੇ ਸਾਹਮਣੇ ਝਾਕਦਾ ਨਹੀਂ। ਅਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਐਸਾ ਕਰ ਹੈ ਜਿਹੜਾ ਜ਼ੁਲਮ ਨੂੰ ਖਤਮ ਕਰ ਸਕਦਾ ਹੈ। ਦੂਜੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਧੋਤੀ ਨਹੀਂ ਬਣਦੇ, ਆਪ ਟੋਪੀ ਨਹੀਂ ਪਾਉਂਦੇ, ਆਪ ਜਨੇਊ ਨਹੀਂ ਪਾਉਂਦੇ, ਅਤੇ ਜਨੇਊ ਦੇ ਆਪ ਧਾਰਨੀ ਨਹੀਂ, ਪਰ ਸੱਚੇ ਪਾਤਸ਼ਾਹ ਮਹਾਰਾਜ ਦੂਜੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਸੀਸ ਬਲੀਦਾਨ ਦਿੰਦੇ ਨੇ। ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਦੁਸ਼ਟਾਂ ਦੇ ਉੱਪਰ ਤੇਗ ਦਾ ਕੰਮ ਕਰਦੀ ਹੈ, ਤੇਗ ਦਾ। ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਹਨ।
ਦੋਹਰਾ ਸਿੰਘ ਮਿਰਗਨ ਰਿਪ ਬ੍ਰਿੰਦ ਕੋ ਮਹਾਬਲੀ ਨਰ ਸਿੰਘ।
ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੰਗਲ ਕਰਦੇ ਹੋਏ ਕਹਿੰਦੇ ਨੇ, ਸਿੰਘ ਮਿਰਗਨ ਰਿਪ ਬ੍ਰਿੰਦ ਕੋ। ਬਹੁਤ ਜ਼ਿਆਦਾ ਵੈਰੀਆਂ ਦੇ ਦਲ ਜਦੋਂ ਆਉਂਦੇ ਨੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਉਹ ਬੱਕਰੀਆਂ ਭੇਡਾਂ ਦੇ ਦਲ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉਹ ਮਿਰਗਾਂ ਦੇ ਦਲ ਨੇ, ਹਿਰਨਾਂ ਦੇ ਦਲ ਨੇ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਹੜੀ ਸ਼ੇਰ ਦੀ ਨਿਆਈ ਉਸ ਮਿਰਗਾਂ ਦੇ ਦਲ ਦੇ ਵਿੱਚ ਵੜ ਜਾਂਦੇ ਹਨ।
ਸਿੰਘ ਪੰਥ ਕੇ ਮੂਲ ਦ੍ਰਿੜ ਭਜ ਸ੍ਰੀ ਗੋਬਿੰਦ ਸਿੰਘ।
ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨਾਲੋਂ ਵੱਡੇ ਬਲਵਾਨ ਨੇ, ਸਿੰਘ ਪੰਥ ਕੇ ਮੂਲ ਦ੍ਰਿੜ, ਖਾਲਸਾ ਪੰਥ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਮੁੱਢ ਨੇ, ਐਸੇ ਵੱਡੇ ਮੁੱਢ ਨੇ ਜਿਹੜਾ ਮੁੱਢ ਕਦੀ ਹਿੱਲਣ ਵਾਲਾ ਨਹੀਂ, ਜਿਹੜਾ ਮੁੱਢ ਕਦੀ ਡੋਲਣ ਵਾਲਾ ਨਹੀਂ, ਜਿਹੜੇ ਮੁੱਢ ਦੇ ਨਾਲ ਲੱਗ ਕੇ ਹਰ ਕੋਈ ਆਪਣਾ ਆਸਰਾ ਤੱਕ ਸਕਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੰਘ ਪੰਥ ਦੇ ਐਸੇ ਵੱਡੇ ਮੁੱਢ ਨੇ। ਅਤੇ ਗੁਰਮੁਖਾ ਪਿਆਰਿਆ, ਸ੍ਰੀ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਨਾ ਕਰ।
ਦੋਹਰਾ ਰਚੋ ਰਾਸ ਅਬ ਤੀਸਰੀ ਸਤਿਗੁਰ ਸੋ ਜਸ ਵਿਸਾਲ।
ਹੁਣ ਦਸਾਂ ਪਾਤਸ਼ਾਹੀਆਂ ਦਾ ਮੰਗਲ ਕਰਕੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣ ਬੇਨਤੀ ਕਰਦੇ ਨੇ, ਕਹਿਣ ਲੱਗੇ, ਹੇ ਦਸ ਪਾਤਸ਼ਾਹੀਓ, ਇਹ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸੱਚੇ ਪਾਤਸ਼ਾਹ ਜੀ, ਰਚੋ ਰਾਸ ਰਾਸ ਅਬ ਤੀਸਰੀ, ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਤੀਸਰੀ ਜਿਹੜੀ ਰਾਸ ਆਏ ਹੁਣ ਮਹਾਰਾਜ ਮੈਂ ਰਚਣ ਲੱਗਾ ਹਾਂ, ਲਿਖਣ ਲੱਗਾ ਹਾਂ, ਸਤਿਗੁਰ ਸਜਸ ਵਿਸਾਲ, ਇਸ ਤੀਸਰੀ ਰਾਸ ਦੇ ਵਿੱਚ, ਇਸ ਗੁਰ ਇਤਿਹਾਸ ਦੀ ਕਥਾ ਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਆਪ ਜੀ ਦਾ ਸ੍ਰੇਸ਼ਟ ਜਸ ਜਿਹੜਾ ਉਹ ਵਰਣਨ ਕਰ ਸਕਾਂ।
ਨਮਸਕਾਰ ਕਰ ਸਭਨ ਕੋ ਬਿਘਨ ਬ੍ਰਿੰਦ ਕੋ ਟਾਲ।
ਹੋਰ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਨਮਸਕਾਰ ਕਰਦਾ ਹਾਂ, ਸਾਰੇ ਸਤਿਗੁਰਾਂ ਨੂੰ ਨਮਸਕਾਰ ਕਰਦਾ ਹਾਂ, ਸਾਰੇ ਗੁਰਮੁਖਾਂ ਸਿੱਖਾਂ ਸੇਵਕਾਂ ਨੂੰ ਨਮਸਕਾਰ ਕਰਦਾ ਹਾਂ, ਕਿਰਪਾ ਕਰਿਓ ਇਹ ਸਾਰੇ ਵਿਘਨ ਮੇਰੇ ਟਲ ਜਾਣ, ਮੈਂ ਸਤਿਗੁਰਾਂ ਦੀ ਕਥਾ ਲਿਖਣ ਲੱਗਿਆਂ ਕੋਈ ਝੂਠੀ ਗੱਲ ਨਾ ਲਿਖ ਸਕਾਂ, ਸਤਿਗੁਰਾਂ ਦੀ ਵਡਿਆਈ ਤੋਂ ਉਲਟ ਕੋਈ ਗੱਲ ਨਾ ਲਿਖ ਸਕਾਂ, ਮੇਰੀ ਛੰਦਾਬੰਦੀ ਦੇ ਵਿੱਚ, ਮੇਰੀ ਕਵਿਤਾ ਦੇ ਵਿੱਚ ਕੋਈ ਦੋਸ਼ ਨਾ ਹੋਵੇ, ਇਹ ਮੇਰੇ 'ਤੇ ਕਿਰਪਾ ਕਰਿਓ। ਕਵੀ ਭਾਈ ਸੰਤੋਖ ਸਿੰਘ ਜੀ ਨਿਮਰਤਾ ਦੇ ਨਾਲ ਇਹ ਬਚਨ ਕਰਦੇ ਹੋਏ ਕਹਿ ਰਹੇ ਨੇ, ਸਾਰੇ ਵਿਘਨਾਂ ਨੂੰ ਖਤਮ ਕਰ ਦੇਣਾ ਕਰਿਓ।
ਮੰਗਲ ਸਮਾਪਤ ਗੁਰਾਂ ਦੀ ਕਥਾ ਆਰੰਭ, ਸੰਤ ਸਿੰਘ ਗੁਰੂ ਕਥਾ ਕੋ ਪ੍ਰੇਮ ਸਾਥ ਪੁਲਕਾਤ।
ਹੁਣ ਮੰਗਲ ਜਿਹੜੇ ਨੇ ਉਹ ਸਮਾਪਤ ਹੋਏ ਨੇ, ਸਤਿਗੁਰਾਂ ਦੀ ਕਥਾ ਅੱਗੇ ਆਰੰਭ ਹੋਈ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰੂ ਕੀ ਕਥਾ ਲਿਖਦੇ ਹੋਏ ਇਹ ਹੁਣ ਮੁੱਢ ਦੱਸ ਰਹੇ ਨੇ, ਭਾਈ ਸਾਹਿਬ ਭਾਈ ਰਾਮ ਕੌਰ ਜੀ ਕਥਾ ਸੁਣਾ ਰਹੇ ਨੇ। ਅਤੇ ਗੁਰੂ ਕਾ ਖਾਲਸਾ ਪੰਥ ਸਜਿਆ ਹੋਇਆ, ਗੁਰੂ ਕਾ ਖਾਲਸਾ ਪੰਥ ਬੈਠਾ ਹੋਇਆ, ਸਤਿਗੁਰਾਂ ਦੀ ਕਥਾ ਵਿਚਾਰ ਸਰਵਣ ਕਰ ਰਿਹਾ। ਸੁਣਤ ਸਿੰਘ ਗੁਰ ਕਥਾ ਕੋ ਪ੍ਰੇਮ ਸਾਥ ਪੁਲਕਾਤ। ਜਦੋਂ ਭਾਈ ਰਾਮ ਕੌਰ ਜੀ ਕਥਾ ਸੁਣਾਉਂਦੇ ਨੇ, ਸਤਿਗੁਰਾਂ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਸੁਣਾਉਂਦਿਆਂ ਸੁਣਾਉਂਦਿਆਂ ਭਾਈ ਕੋ ਰਾਮ ਕੌਰ ਜੀ ਦੀ ਸਮਾਧੀ ਲੱਗ ਜਾਂਦੀ ਹੈ। ਗੁਰੂ ਕੇ ਸਿੱਖ ਐਡੀ ਰੌਚਕਮਈ ਕਥਾ ਸਰਵਣ ਕਰਦੇ ਨੇ, ਕਈ ਵਾਰ ਰੋਮ ਖੜੇ ਹੋ ਜਾਂਦੇ ਨੇ ਸਤਿਗੁਰਾਂ ਦੀ ਕਥਾ ਸਰਵਣ ਕਰਦਿਆਂ ਹੋਇਆਂ।
ਅੰਮ੍ਰਿਤ ਤ੍ਰਿਪਤ ਨਹਿ ਰੁਚਿ ਚਾਉ ਗੁਣ ਉਪਜਾਤ।
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦਾ ਅੰਮ੍ਰਿਤ ਪੀਂਦਿਆਂ ਹੋਇਆਂ, ਰਸ ਪੀਂਦਿਆਂ ਹੋਇਆਂ ਗੁਰੂ ਕੇ ਪਿਆਰੇ ਰੱਜਦੇ ਨਹੀਂ, ਹੋਰ ਚਾਹੁੰਦੇ ਨੇ ਕੋਈ ਕਥਾ ਸੁਣਾਉਣ ਵਾਲਾ ਗੁਰਮੁਖ ਸਾਨੂੰ ਕਥਾ ਸੁਣਾਈ ਜਾਵੇ। ਅਤੇ ਰਾਤ ਦਿਨੇ ਚੌਗਣੀ ਮਨ ਦੇ ਵਿੱਚ ਸ਼ਰਧਾ ਪੈਦਾ ਹੁੰਦੀ ਹੈ, ਰਾਤ ਦਿਨੇ ਪਿਆਰ ਪੈਦਾ ਹੁੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ।
ਕਾਉ ਪਈ ਭਾਈ ਰਾਮ ਕੌਰ ਮੁਖ ਚੰਦ।
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਭਾਈ ਰਾਮ ਕੌਰ ਜੀ ਦਾ ਜਿਹੜਾ ਮੁਖ ਹੈ ਉਹ ਚੰਦਰਮੇ ਵਰਗਾ ਹੈ। ਵੇਖੋ ਕਥਾ ਦੇ ਵਿੱਚ ਨੌ ਰਸ ਹੋਇਆ ਕਰਦੇ ਨੇ, ਕਥਾ ਦੇ ਵਿੱਚ ਛੰਦਾਬੰਦੀ ਹੋਇਆ ਕਰਦੀ ਹੈ, ਕਥਾ ਦੇ ਵਿੱਚ ਅਲੰਕਾਰ ਹੋਇਆ ਕਰਦੇ ਨੇ। ਅਤੇ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਅਲੰਕਾਰ ਬਣ ਰਹੇ ਨੇ। ਅਲੰਕਾਰ ਹੁੰਦਾ ਹੈ ਦੂਜੀ ਉਪਮਾ ਦੇ ਕਰਕੇ, ਦੂਸਰੇ ਪਾਸੇ ਉਪਮਾ ਲਿਆ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਪਮਾ ਦੇਣੀ, ਜਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਦੇ ਵਿੱਚੋਂ ਕੋਈ ਅਲੰਕਾਰ ਕੱਢਣਾ ਅਤੇ ਉਸ ਅਲੰਕਾਰ ਦੇ ਵਿੱਚੋਂ ਗੁਰਸਿੱਖਾਂ ਸੇਵਕਾਂ ਨੂੰ ਸਮਝਾਉਣਾ। ਅਤੇ ਇਸ ਤਰੀਕੇ ਨਾਲ ਅਲੰਕਾਰ ਦਾ ਅਰਥ ਹੁੰਦਾ ਹੈ ਗਹਿਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਇੱਕ ਗਹਿਣਾ ਬਣਾ ਕਰਕੇ, ਸੋਹਣਾ ਸਰੂਪ ਬਣਾ ਕਰਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰਨਾ, ਸੁਣਨ ਵਾਲਿਆਂ ਦੇ ਮਨ ਦੀ ਰੁਚੀ ਬਣੀ ਰਹੇ, ਅਲੰਕਾਰ ਬਣਾ ਦਿੱਤਾ। ਕਹਿਣ ਲੱਗੇ ਭਾਈ ਰਾਮ ਕੌਰ ਜੀ ਦਾ ਜਿਹੜਾ ਮੁੱਖ ਹੈ ਉਹ ਚੰਦਰਮੇ ਵਰਗਾ ਹੈ।
ਤੇ
ਚੰਦਰਮੇ ਦੇ ਵਿੱਚੋਂ ਕਹਿੰਦੇ ਨੇ ਅੰਮ੍ਰਿਤ ਦੀਆਂ ਕਿਰਨਾਂ ਚੁੰਦੀਆਂ ਨੇ, ਠੰਡ ਦੀਆਂ ਕਿਰਨਾਂ ਚੁੰਦੀਆਂ ਨੇ। ਅਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਭਾਈ ਰਾਮ ਕੌਰ ਜੀ ਦਾ ਮੁੱਖ ਹੈ ਚੰਦਰਮੇ ਵਰਗਾ। ਅਤੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਸੁਣਾਉਂਦੇ ਨੇ ਤੇ ਉਹਨਾਂ ਦੇ ਮੁੱਖ ਦੇ ਵਿੱਚੋਂ ਅੰਮ੍ਰਿਤ ਰਸ ਚੋਂਦਾ ਹੈ।
ਜਿਸ ਮੈਂ ਸਤਿਗੁਣ ਕੋ ਸਮਦਾਏ।
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਵਿੱਚ ਸਤਿਗੁਣ ਹੈ, ਸ੍ਰੇਸ਼ਠ ਗੁਣ ਹੈ, ਸ੍ਰੇਸ਼ਠ ਗੁਣਾਂ ਦਾ ਸਮੁਦਾਇ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ।
ਪਰ ਹਿਰਦੇ ਜਾਂ ਭੇਟ ਨਾ ਪਾਏ।
ਜਿਹੜਾ ਜਿਹੜਾ ਕੋਈ ਗੁਰੂ ਕਾ ਸਿੱਖ ਸੇਵਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਜਮ ਭੇਟ ਨਾ ਪਾਏ, ਉਹਦੀ ਜਮਾਂ ਦੇ ਨਾਲ ਭੇਟ ਨਹੀਂ ਹੋਏਗੀ, ਉਹਦਾ ਜਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪਏਗਾ, ਉਹਦਾ ਜਮ ਦੇ ਨਾਲ ਕੋਈ ਭੇਟਾ ਨਹੀਂ ਹੋਏਗੀ, ਮਿਲਾਪ ਨਹੀਂ ਹੋਏਗਾ। ਉਹ ਗੁਰੂ ਕਾ ਸਿੱਖ ਪਿਆਰਾ ਜਮਾਂ ਤੋਂ ਦੂਰ ਹੋ ਜਾਏਗਾ, ਉਹ ਗੁਰਸਿੱਖ ਪਿਆਰਾ ਜਿਹੜਾ ਹੈ ਮੁਕਤ ਹੋ ਜਾਵੇਗਾ।
ਕਹਿਤ ਸੰਤ ਜਿਸ ਅਨਕ ਮਹਾਤਮ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦਾ ਕਹਿਣ ਦਾ ਤੇ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ।
ਕਿਆ ਤਿਨ ਮਹਿਮਾ ਧਰੈ ਜੋ ਆਤਮ।
ਤੇ ਜਿਹੜਾ ਕੋਈ ਗੁਰੂ ਕੀ ਕਥਾ ਦੀ ਮਹਿਮਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਏਗਾ ਉਹ ਸਿੱਖ ਦੀ ਮਹਿਮਾ ਨੂੰ ਕੀ ਕਹਿਣਾ ਕਰੀਏ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਰਕੀ ਬਾਣੀ ਵਿੱਚ ਇਹ ਸ਼ਬਦ ਵਰਤੇ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ। ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਤਿਗੁਰਾਂ ਨੂੰ ਮੱਥਾ ਟੇਕਦੇ ਨੇ ਉਹ ਪੂਰੇ ਪ੍ਰਧਾਨ ਨੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਸਿੱਖ ਪਿਆਰਾ ਆਣ ਕਰਕੇ ਗੁਰੂ ਕੀ ਕਥਾ ਵਿਚਾਰ ਸਰਵਣ ਕਰਦਾ ਹੈ, ਹੋਮ ਬਲੇ ਹਾਰੀ ਤਿੰਨਾਂ ਜੋ ਸੁਣਤੇ ਹਰ ਕਥਾ। ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਸਰਵਣ ਕਰਦੇ ਨੇ, ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਮਹਿਮਾ ਨੂੰ ਕੀ ਕਹਿਣਾ ਕਰੀਏ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਉਪਜਹਿ ਦਿਨ ਪ੍ਰਤੀ ਚਾਉ ਕਨੇਰਾ।
ਤੇ ਜਿਹੜੇ ਸਿੱਖ ਦੇ ਅੰਦਰ ਸਤਿਗੁਰਾਂ ਦੀ ਕਥਾ ਵਿਚਾਰ ਸਰਵਣ ਕਰਕੇ ਚਿੱਤ ਦੇ ਵਿੱਚ ਬਹੁਤ ਜ਼ਿਆਦਾ ਚਾਅ ਪੈਦਾ ਹੋਵੇ,
ਇੱਕ ਮਨ ਹੋਏ ਸੁਣਹੇ ਘਰ ਘਰ ਘੇਰਾ।
ਤੇ ਇਸ ਤਰੀਕੇ ਦੇ ਨਾਲ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਭਾਈ ਰਾਮ ਕੌਰ ਜੀ ਦੇ ਕੋਲੋਂ ਸਿੱਖ ਸੇਵਕ ਘੇਰਾ ਬੰਨ੍ਹ ਕਰਕੇ, ਚਾਰ ਚੁਫੇਰੇ ਬੈਠ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਸਰਵਣ ਕਰਦੇ ਹਨ।
ਰਾਮ ਕੋਇਰ ਗਿਰ ਵਰ ਕੇ ਸਮਸਰ,
ਤੇ ਹੁਣ ਹੋਰ ਅਲੰਕਾਰ ਬਣ ਰਹੇ ਨੇ। ਕਹਿਣ ਲੱਗੇ ਇਉਂ ਕਹਿ ਲਓ ਵੀ ਭਾਈ ਰਾਮ ਕੌਰ ਜੀ ਇੱਕ ਬਹੁਤ ਵੱਡੀ ਪਰਬਤ ਦੀ ਚੋਟੀ ਵਾਂਗੂ ਨੇ। ਭਾਈ ਰਾਮ ਕੌਰ ਜੀ ਬਹੁਤ ਉੱਚੀ ਪਰਬਤ ਵਾਂਗੂ ਹਨ।
ਕਥਾ ਜੋ ਉਪਜੀ ਸਲਤਾ ਸੁਖ ਕਰ,
ਤੇ ਜਿਵੇਂ ਪਹਾੜਾਂ ਦੇ ਵਿੱਚੋਂ ਝਰਨੇ ਪੈਦਾ ਹੁੰਦੇ ਨੇ, ਪਹਾੜਾਂ ਦੇ ਵਿੱਚੋਂ ਨਦੀਆਂ ਥੱਲੇ ਡਿੱਗਦੀਆਂ ਨੇ। ਕਹਿਣ ਲੱਗੇ ਭਾਈ ਰਾਮ ਕੌਰ ਜੀ ਇੱਕ ਚੋਟੀ ਦੀ ਵਾਂਗੀ ਜਾਣ ਲਓ, ਤੇ ਜਿਹੜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਭਾਈ ਰਾਮ ਕੌਰ ਜੀ ਦੇ ਮੁੱਖ ਤੋਂ ਨਿਕਲ ਰਹੀ ਹੈ ਨਾ, ਇਉਂ ਮੰਨ ਲੈਣਾ ਕਰੋ ਵੀ ਇੱਕ ਨਦੀ ਦੀ ਨਿਆਈ ਭਾਈ ਰਾਮ ਕੌਰ ਜੀ ਦੇ ਮੁੱਖ ਤੋਂ ਕਥਾ ਆ ਰਹੀ ਹੈ।
ਗੁਰ ਜਸ ਉਜਲ ਜਲ ਭਰਪੂਰਾ,
ਤੇ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਹੈ ਨਾ, ਉਜਲ ਜਸ ਸਮਝ ਲੈਣਾ ਕਰੋ ਵੀ ਇਹ ਕਥਾ ਦੇ ਵਿੱਚ ਰਸ ਆ ਰਿਹਾ ਹੈ, ਇਹ ਜਲ ਹੈ ਨਦੀ ਦਾ। ਭਾਈ ਰਾਮ ਕੌਰ ਜੀ ਚੋਟੀ ਹੈ, ਸਤਿਗੁਰਾਂ ਦੀ ਜਿਹੜੀ ਕਥਾ ਉਹ ਨਦੀ ਹੈ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਸ ਵਡਿਆਈ ਹੈ, ਇਸ ਨਦੀ ਦੇ ਵਿੱਚ ਸੋਹਣਾ ਜਲ ਹੈ।
ਪ੍ਰੇਮ ਪ੍ਰਵਾਹ ਬਿਮਲ ਬਹਰੂਰਾ,
ਅਤੇ ਜਿਹੜਾ ਪ੍ਰੇਮ ਦਾ ਪ੍ਰਵਾਹ ਚੱਲ ਰਿਹਾ ਨਾ, ਪ੍ਰੇਮ ਦੇ ਨਾਲ ਸੰਗਤਾਂ ਕਥਾ ਸਰਵਣ ਕਰ ਰਹੀਆਂ ਨੇ, ਪ੍ਰੇਮ ਦੇ ਨਾਲ ਭਾਈ ਰਾਮ ਕੌਰ ਜੀ ਸੁਣਾ ਰਹੇ ਨੇ, ਇਹ ਜਿਹੜਾ ਜਲ ਦਾ ਪ੍ਰਵਾਹ ਚੱਲ ਰਿਹਾ ਹੈ।
ਪ੍ਰਮ ਬੇਮੁਖਤਾ ਦੁਆਏ ਦਿੜ ਕੂਲਾ,
ਇਸ ਨਦੀ ਦੇ ਦੋ ਕੰਢੇ ਨੇ, ਇੱਕ ਹੈ ਭ੍ਰਮ ਇੱਕ ਹੈ ਬੇਮੁਖਤਾਈ, ਕਿਉਂਕਿ ਨਦੀ ਦੇ ਦੋ ਕੰਢੇ ਹੋਇਆ ਕਰਦੇ ਨੇ, ਇੱਕ ਭਰਮ ਦਾ ਕੰਢਾ ਅਤੇ ਇੱਕ ਬੇਮੁਖਤਾਈ ਦਾ ਕੰਢਾ ਹੈ। ਜਦੋਂ ਸਿੱਖ ਦੇ ਮਨ ਦੇ ਵਿੱਚ ਭਰਮ ਪੈ ਗਿਆ ਵੀ ਪਤਾ ਨਹੀਂ ਗੁਰੂ ਮੈਨੂੰ ਪਾਰ ਕਰੇਗਾ ਕਿ ਨਹੀਂ ਕਰੇਗਾ, ਪਤਾ ਨਹੀਂ ਮੇਰਾ ਪਾਰ ਉਤਾਰਾ ਹੋਏਗਾ ਕਿ ਨਹੀਂ ਹੋਏਗਾ, ਪਤਾ ਨਹੀਂ ਮੈਨੂੰ ਪ੍ਰਾਪਤੀ ਹੋਏਗੀ ਕਿ ਨਹੀਂ ਹੋਏਗੀ, ਜਿਸ ਵੇਲੇ ਭਰਮ ਪੈ ਗਿਆ ਉਸ ਵੇਲੇ ਸਮਝ ਲਓ ਸਿੱਖ ਖਾਲੀ ਰਹਿ ਗਿਆ। ਖਾਲੀ ਭਰਮ ਦਾ ਮਾਰਿਆ ਹੋਇਆ ਆਪਣਾ ਕੋਈ ਪਾਰ ਉਤਾਰਾ ਨਹੀਂ ਕਰ ਸਕਦਾ, ਅਤੇ ਜਿਹੜਾ ਬੇਮੁੱਖ ਹੋ ਗਿਆ ਗੁਰੂ ਤੋਂ ਬੇਮੁੱਖ, ਸੱਚੇ ਪਾਤਸ਼ਾਹ ਕਹਿੰਦੇ ਉਹਦੀ ਤਾਂ ਕਲਿਆਣ ਹੀ ਨਹੀਂ ਹੁੰਦੀ, ਉਹਦੀ ਮੁਕਤੀ ਨਹੀਂ ਹੁੰਦੀ। ਜਿਹੜਾ ਗੁਰੂ ਤੋਂ ਬੇਮੁੱਖ ਹੋ ਗਿਆ ਉਹਦੀ ਮੁਕਤੀ ਨਹੀਂ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਕਹਿੰਦੇ ਨੇ ਵੀ ਇਹ ਕਥਾ ਦਾ ਜਿਹੜਾ ਪ੍ਰਵਾਹ ਚੱਲ ਰਿਹਾ, ਨਦੀ ਚੱਲ ਰਹੀ, ਇਹਦੇ ਦੋ ਕੰਢੇ ਨੇ, ਇੱਕ ਭ੍ਰਮ ਹੈ ਇੱਕ ਬੇਮੁਖਤਾਈ ਦੇ ਦੋ ਕੰਢੇ ਹਨ।
ਜਿਣ ਪਰ ਅਵਗੁਣ ਪਰ ਗਨ ਫੁੱਲਾ,
ਤੇ ਇਹਦੇ ਉੱਪਰ ਅਵਗਣਾ ਰੂਪੀ ਬੂਟੇ ਉੱਗੇ ਹੋਏ ਨੇ। ਇਹਨਾਂ ਦੋਵਾਂ ਕੰਢਿਆਂ ਦੇ ਦਰਖਤ ਕਿਹੜੇ ਨੇ? ਅਵਗਣਾ ਰੂਪੀ ਦਰਖਤ ਉੱਗੇ ਹੋਏ ਹਨ।
ਪਠਨ ਸੁਣਨ ਬਲ ਬੇਗ ਵਿਸਾਲਾ,
ਤੇ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਨੂੰ ਪੜ੍ਹਨਾ ਹੈ, ਜਿਹੜਾ ਗੁਰੂ ਕੀ ਕਥਾ ਨੂੰ ਸਰਵਣ ਕਰਨਾ ਹੈ, ਇਹ ਪਾਣੀ ਦਾ ਬਹੁਤ ਜ਼ਿਆਦਾ ਵੱਡਾ ਤੇਜ਼ ਪ੍ਰਵਾਹ ਚੱਲ ਰਿਹਾ ਹੈ।
ਯਾਰ ਸਮੇਤ ਭਗਤਨ ਤਤਕਾਲ,
ਤੇ ਜਿਹੜਾ ਇਸ ਤਰੀਕੇ ਦੇ ਨਾਲ ਜਦੋਂ ਨਦੀ ਦਾ ਪ੍ਰਵਾਹ ਬੜੀ ਕਾਹਲੀ ਦੇ ਨਾਲ ਚੱਲਦਾ ਹੈ ਨਾ, ਉਦੋਂ ਫਿਰ ਕੰਢੇ ਵੀ ਢਹਿ ਜਾਂਦੇ ਨੇ, ਜਿਹੜੇ ਕੰਢਿਆਂ 'ਤੇ ਰੁੱਖ ਹੁੰਦੇ ਨੇ ਉਹ ਵੀ ਡਿੱਗ ਪੈਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦੇ ਵਿੱਚ ਇਹ ਗੁਣ ਹੈ ਵੀ ਭਰਮ ਨੂੰ ਵੀ ਦੂਰ ਕਰੀ ਜਾਂਦੀ ਹੈ, ਭਰਮ ਦੇ ਪਰਦੇ ਵੀ ਖਤਮ ਕਰੀ ਜਾਂਦੀ ਹੈ, ਬੇਮੁਖਤਾਈ ਨੂੰ ਵੀ ਖਤਮ ਕਰੀ ਜਾਂਦੀ ਹੈ। ਅਵਗਣਾ ਰੂਪੀ ਜਿਹੜੇ ਦਰਖਤ ਇੱਥੇ ਕੰਢੇ 'ਤੇ ਉੱਗੇ ਹੋਏ ਨੇ, ਅਵਗਣ ਵੀ ਕੱਟੀ ਜਾਂਦੀ ਹੈ। ਇਹ ਗੁਰੂ ਕੀ ਕਥਾ ਦਾ ਰਸ ਹੈ, ਇਹ ਗੁਰੂ ਕੀ ਕਥਾ ਦੀ ਸ਼ਕਤੀ ਹੈ, ਬੇਮੁਖਤਾਈ ਵੀ ਖਤਮ ਕਰ ਦੇਣੀ, ਭਰਮ ਵੀ ਖਤਮ ਕਰ ਦੇਣਾ, ਅਤੇ ਅਵਗਣ ਵੀ ਖਤਮ ਕਰ ਦੇਣੇ।
ਸਤਿਗੁਣ ਕਮਲ ਬ੍ਰਿੰਦ ਬਿਕਸਾਵਤ,
ਇਸ ਤਰੀਕੇ ਦੇ ਨਾਲ ਜਿਹੜੇ ਸਤਿਗੁਣ ਰੂਪੀ ਕਮਲ ਨੇ ਉਹਨਾਂ ਨੂੰ ਖੜਾਉਣ ਵਾਲੀ ਹੈ।
ਮਨ ਸੰਤਨ ਕੇ ਮਧੁਪਨ ਪਾਪ,
ਤੇ ਸੰਤਾਂ ਰੂਪੀ ਜਿਹੜੇ ਭੌਰੇ ਨੇ ਉਹਨਾਂ ਦਾ ਮਨ ਜਿਹੜਾ ਉਹ ਵੇਖ ਵੇਖ ਕਰਕੇ ਖਿੜਦਾ ਹੈ।
ਸਿੰਘ ਸਗਲ ਜਲ ਜੰਤ ਆਨੰਦਤ,
ਇਸ ਤਰੀਕੇ ਨਾਲ ਜਿਹੜੇ ਸਾਰੇ ਸਿੰਘ ਹੈ ਨਾ, ਉਹ ਜਲ ਜੰਤ ਨੇ, ਜਿਵੇਂ ਬਹੁਤ ਜ਼ਿਆਦਾ ਜੀਵ ਜੰਤੂ ਪਾਣੀ ਦੇ ਵਿੱਚ ਰਹਿ ਕਰਕੇ ਕੇਲਾਂ ਕਰਦੇ ਨੇ, ਠੰਡ ਮਾਣਦੇ ਨੇ, ਇਵੇਂ ਜਿਹੜੇ ਗੁਰੂ ਕੇ ਸਿੱਖ ਸੰਗਤ ਹੈ ਬਹੁਤ ਜ਼ਿਆਦਾ ਇਹ ਜਲ ਜੰਤੂਆਂ ਦੇ ਨਿਆਈ ਹਨ।
ਕਰਤ ਕੇਲ ਗੁਰ ਰਹਿਤ ਆਨੰਦਤ,
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਕੀ ਕਥਾ ਵਿਚਾਰ ਨੂੰ ਜਿਹੜੇ ਸਰਵਣ ਕਰ ਰਹੇ ਨੇ, ਇਹ ਮੰਨ ਲੈਣਾ ਕਰੋ ਕਿ ਗੁਰੂ ਕੇ ਸਿੰਘ ਬਹੁਤ ਜ਼ਿਆਦਾ ਆਨੰਦ ਨੂੰ ਮਾਣ ਰਹੇ ਹਨ।
ਦਸ ਗੁਰ ਦਸਹੋਂ ਘਾਟ ਜਿਸ ਕੇਰੇ,
ਤੇ ਇਸ ਤਰੀਕੇ ਨਾਲ ਨਦੀ ਦੇ ਦਸ ਘਾਟ ਕਿਹੜੇ ਨੇ? ਇਹ ਨਸੀ ਦੇ ਦਸ ਘਾਟ ਨੇ, ਦਸ ਪਾਤਸ਼ਾਹੀਆਂ, ਦਸ ਪਾਤਸ਼ਾਹੀਆਂ ਦਸ ਘਾਟ ਹਨ।
ਤ੍ਰਿਖਾ ਤੁਰ ਜਨ ਹੋਏ ਦੁਖੀ, ਤ੍ਰਿਖਾ ਤੁਰ ਜਨ,
ਜਿਹੜਾ ਕੋਈ ਨਦੀ ਤੋਂ ਪਾਣੀ ਪੀਣਾ ਚਾਹਵੇ, ਤੇ ਆਮ ਤੌਰ ਤੇ ਨਦੀ ਤੋਂ ਕੰਢੇ ਤੋਂ ਪਾਣੀ ਨਹੀਂ ਪੀਤਾ ਜਾਂਦਾ, ਜਿੱਥੇ ਘਾਟ ਹੋਵੇ ਨਾ ਘਾਟ, ਉੱਥੋਂ ਬੜੇ ਸੌਖੇ ਬੈਠ ਕੇ ਪਾਣੀ ਪੀ ਲਈਦਾ ਹੈ। ਜੇ ਕੋਈ ਸਿੱਖ ਜਲ ਛਕਣਾ ਚਾਹੁੰਦਾ ਹੈ, ਰਸ ਲੈਣਾ ਚਾਹੁੰਦਾ ਹੈ, ਤੇ ਇਹ ਸਤਿਗੁਰਾਂ ਦੀ ਕਥਾ ਦੇ ਦਸ ਘਾਟ ਨੇ, ਦਸ ਪਾਤਸ਼ਾਹੀਆਂ। जे पहले पातशाह की कथा श्रवण करनी तो पहले घाट से चले जा, जे पंजवें सच्चे पातशाह महाराज जी की महिमा श्रवण करनी तो पंजवें घाट से बह के सतगुरों का रस पी, सतगुरों की कथा का रस माण। सच्चे पातशाह महाराज जी की कथा दे ए दस घाट हन,
गुर जस जलते सब सुख पावे।
इस तरीके नाल सतगुरां रूपी जस तो सारे सुख प्राप्त हुंदे हन।
वेखिन त्रिखा तुरत बिन सावे।
इस तरीके नाल विषय विकारां दी जिहड़ी जहर है वह छेती दे नाल खत्म हो जाण वाली है। ये गरीब नवाज पातशाह महाराज जी ने कृपा की। सच्चे पातशाह महाराज जी की जिहड़ी कथा है ना, इहदे विच बहुत वड्डा रस है। साध संगत जी, अगे सच्चे पातशाह महाराज जी के जीवन की साखी चलेगी, अगे कथा विचार चलेगी। अज की कथा दे विच तां सिर्फ दसां पातशाहियां दे मंगल ते कवि भाई संतोख सिंह जी दे मन दे जिहड़े वलवले ने, जिहड़े उन्हां दे अलंकार ने, जिहड़े कवि भाई संतोख सिंह जी की विद्वताई है, सिर्फ अज आपां उही पढ़ी सुनी है। क्योंकि जिन्ना चिर तक किसी गल का मुढ़ नहीं बजदा ते उन्ना चिर तक उहदा उपर मैल उसारी नहीं हुंदी जिन चिर नींव ना रखी जाए। कवि भाई संतोख सिंह जी बड़े प्यार दे नाल नींव रख के ते फिर अगे सच्चे पातशाह महाराज जी की कथा विचार नूं लिखदे ने। ते जदों कोई कथा लड़ीवार चल रही होवे ते संप्रदायी विद्वान जिहड़े ने उह लड़ीवार कथा नूं विच्चों छड़दे नहीं, उह कथा नूं लगातार करी जांदे ने। मंगल आउण ते मंगलां दी वी कथा संगतां नूं सुणा देणी, जो अलंकार आवे जो साखियां आन उस तरह साखी सुनाई जानी। जिथे कोई मिलावट दिसे उतों मिलावट नूं कट के भरम नूं दूर करके सच्चे पातशाह जी की कथा नूं अगे सुनाउणा ये विद्वानां दा सियाणे ग्यानियां दा कम है। सच्चे पातशाह महाराज जी की मर्यादा अनुसार गुरद्वारा श्री गुरु सिंह सभा मालटन विखे गुरु की संगतां कथा विचार श्रवण कर रही ने। सो आओ, सो हुण एक बीबी जी बीबी गुरदीश कौर जी आप जी नूं कविता सुनाउणगे, उन्हां तों बाद विच सिख पंथ दा महान ढाडी जथा भाई गुरमुख सिंह जी वलटोहा आप जी नूं ढाडी वारां राहीं निहाल करेगा। दसों पासों विचारां करदिआं होइआं बहुत फुल्लां चुक्कां हो गईआं होणगीआं, आ साध संगत ने होइआं फुल्लां दी खिमा करनी अगे समत बख्शनी। देहो सजणा आसीसड़ियां, ज्यों होवे साहिब सिमेर। वाहिगुरु जी का खालसा, वाहिगुरु जी की फतेह।